प्यारे सिउने हो तिस आगे मर चलिए त्रिग जीवन संसार पाछे जीवना पौड़ी तुद आपे धरती साजी है चंद सूरज दोए जीवे दस चार हट तुद साजिया व्यापार करीवे इक नानो हर लाभ दे जो गुरमुख थीवे तिन जमकाल ना व्यापई जिन सच अमृत पीवे ओए आप छुके परवार स्यों तिन पिछे सब जगत छुटीवे सलोक महला पहला फकड़ जाती फकड़ नाओ
वाहगुरु जी का खालसा वाहगुरु जी की फतह। परम सत्कार सम्मान योग गुरु रूप खालसा साध संगत जीओ साहिबे कमाल साहिबे जमाल पीरान पीर मीरान मीर सरवरे कायनात ਕੁਲ ਆਲਮ ਦੇ ਸੁਲਤਾਨ ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਦੇ ਸਮਰਥ ਸਾਹਿਬ ਵਾਹਿਗੁਰੂ ਸਰੂਪ ਨਿਰੰਕਾਰ ਸਰੂਪ ਆਪ ਨਾਰਾਇਣ ਕਲਾਕਾਰ ਜਗ ਮਹੀ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਧੰਨ ਧੰਨ ਸਤਿਗੁਰੂ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚਰਨ ਸ਼ਰਨ ਵਿੱਚ ਹਾਜ਼ਰ ਹੋ ਕੇ ਆਪ ਜੀ ਨੇ ਮਹਾਨ ਕੀਰਤਨੀਆਂ ਗੁਣਵਾਨ ਕੀਰਤਨੀਆਂ ਵਿਦਵਾਨ ਕੀਰਤਨੀਆਂ ਸੁਗੜ ਸੁਜਾਨ ਕੀਰਤਨੀਆਂ ਰਸਿਤ ਬੈਰਾਗੀ ਕੀਰਤਨੀਆਂ ਪਾਸੋ ਪਾਵਨ ਪਵਿੱਤਰ ਅੰਮ੍ਰਿਤ ਰੂਪ ਗੁਰਬਾਣੀ ਦਾ ਰਸ ਭਿੰਨੜਾ ਅੰਮ੍ਰਿਤ ਕੀਰਤਨ ਸਰਵਨ ਕੀਤਾ ਗੁਰਬਾਣੀ ਦਾ ਮੁੱਖ ਮਨੋਰਥ ਹੀ ਇਹੋ ਹੈ ਮਨ ਨਾ ਡਿੱਗੇ ਮਨ ਨਾ ਡੋਲੇ ਗੱਲ ਤਾਂ ਸਾਰੀ ਮਨ ਦੀ ਹੈ ਜੇ ਮਨ ਅਡੋਲ ਹੋ ਜਾਵੇ ਤੇ ਫਿਰ ਸਾਰਾ ਜ਼ਮਾਨਾ ਹੀ ਅਡੋਲ ਜਿਹਾ ਹੋ ਜਾਂਦਾ ਹੈ ਮਨ ਨਾ ਡਗਮਗਾਵੇ ਸਰੀਰ ਵਿਚਾਰੇ ਨੇ ਕੀ ਡੋਲਣਾ ਇਹ ਤਾਂ ਮਨ ਦੇ ਇਸ਼ਾਰੇ ਤੇ ਚੱਲਦਾ ਹੈ ਮਨ ਟਿਕ ਗਿਆ ਤਾਂ ਫਿਰ ਮਨੁੱਖ ਦੀ ਨਜ਼ਰ ਵਿੱਚ ਦਰਿਆ ਵੀ ਵਗਦੇ ਨਹੀਂ ਟਿਕੇ ਵਿਖਾਈ ਦਿੰਦੇ ਹਨ ਮਨ ਟਿਕ ਜਾਵੇ ਤਾਂ ਸਮੁੰਦਰ ਦੇ ਪਾਣੀ ਵਿੱਚ ਵੀ ਮਨੁੱਖ ਨੂੰ ਹਲਚਲ ਵਿਖਾਈ ਨਹੀਂ ਦਿੰਦੀ ਮਨ ਟਿਕ ਜਾਵੇ ਤਾਂ ਵਗਣ ਵਾਲੀ ਪਵਨ ਵੀ ਮਨੁੱਖ ਦੀ ਨਜ਼ਰ ਵਿੱਚ ਅਡੋਲ ਵਿਖਾਈ ਦਿੰਦੀ ਇਹੋ ਹੀ ਕਾਰਨ ਹੈ ਕਿ ਜਿਸ ਵੇਲੇ ਮਨ ਅਡੋਲ ਹੋ ਗਿਆ ਤਾਂ ਫਿਰ ਹਰ ਚੀਜ਼ ਅਡੋਲ ਵਿਖਾਈ ਦੇਣ ਲੱਗੀ ਨਾ ਤੁਮ ਡੋਲਹੋ ਨਾ ਹਮ ਗਿਰਤੇ ਰੱਖ ਲੀਨੀ ਹਰ ਮੇਰੀ ਰਾਮ ਕਲੀ ਕਬੀਰ ਜੀ ਇਹ ਅਡੋਲ ਅਵਸਥਾਵਾਂ ਦਾ ਵਿਚਾਰ ਹੈ ਕਿਉਂਕਿ ਜਿਹੜਾ ਮਨ ਆਪ ਸਾਫ ਹੈ ਉਹਨੂੰ ਇਸ ਦੁਨੀਆਂ ਦੀ ਬੁਰਿਆਈ ਦੇ ਚਿੱਕੜ ਨਾਲ ਕੋਈ ਵੀ ਮਨੁੱਖ ਲਿਬੜਿਆ ਵਿਖਾਈ ਨਹੀਂ ਦਿੰਦਾ ਤੇ ਜਿਸ ਮਨੁੱਖ ਦਾ ਮਨ ਆਪ ਹੀ ਡੋਲਿਆ ਹੋਇਆ ਹੈ ਡਗਮਗਾਇਆ ਹੋਇਆ ਉਹਨੇ ਕਹਿਣਾ ਸਾਰੇ ਡੋਲੇ ਹੋਏ ਹਨ ਚੋਰ ਨੂੰ ਸਭ ਚੋਰ ਵਿਖਾਈ ਦਿੰਦੇ ਹਨ ਸਾਧੂ ਨੂੰ ਸਭ ਸਾਧੂ ਨਜ਼ਰ ਆਉਂਦੇ ਹਨ ਚੰਗਿਆਂ ਨੂੰ ਸਭ ਚੰਗੇ ਮੰਦਿਆਂ ਨੂੰ ਸਭ ਮੰਦੇ ਅਜੀਬ ਜਿਹਾ ਵਾਤਾਵਰਨ ਹੈ ਸੰਸਾਰ ਦਾ ਸਤਿਗੁਰੂ ਜੀ ਨੇ ਇਸ ਲਈ ਸਮਝਾਇਆ ਮਨ ਨੂੰ ਟਿਕਾ ਲਵੋ ਮਨ ਨੂੰ ਨਾ ਡੋਲਣ ਦੇ ਪਰ ਹੈ ਔਖਾ ਕੰਮ ਤਨ ਨੂੰ ਜੇ ਅਡੋਲ ਕਰਨਾ ਹੈ ਪੈਰਾਂ ਨੂੰ ਬੰਨ ਦਿਓ ਸੰਗਲਾਂ ਨਾਲ ਹੱਥਾਂ ਨੂੰ ਬੰਨ ਦਿਓ ਸੰਗਲਾਂ ਨਾਲ ਗਰਦਨ ਨੂੰ ਬੰਨ ਦਿਓ ਸੰਗਲਾਂ ਨਾਲ ਰੱਸਿਆਂ ਨਾਲ ਤਨ ਤਾਂ ਬਈ ਖਲੋ ਗਿਆ ਹੁਣ ਮਨ ਨੂੰ ਕਿਹਨਾਂ ਸੰਗਲਾਂ ਨਾਲ ਬੰਨਾਂਗੇ ਹਵਾ ਨੂੰ ਕੋਈ ਸੰਗਲ ਪਾ ਲਈਏ ਕਿ ਹਵਾ ਰਾਣੀ ਤੂੰ ਨਹੀਂ ਜਾਣਾ ਬੜਾ ਸੋਹਣਾ ਮੌਸਮ ਹੈ ਆ ਲੋਕ ਕਹਿੰਦੇ ਨਾ ਨਾਈਸ ਟੂ ਡੇ ਬਈ ਬੜਾ ਅੱਛਾ ਦਿਨ ਹੈ ਬੜਾ ਨਾਈਸ ਡੇ ਹੈ ਬੜਾ ਅੱਛਾ ਦਿਨ ਹੈ ਹਵਾ ਨੂੰ ਕੋਈ ਪਾ ਲਈਏ ਸੰਗਲੀ ਚਲੋ ਲੋਹੇ ਦੀ ਸਸਤੀ ਹੈ ਤਾਂ ਸੋਨੇ ਦੀ ਬਣਵਾ ਲਈਏ ਕਿਉਂਕਿ ਇੱਥੇ ਤੇ ਲੋਕ ਜਿਹੜੀਆਂ ਗੱਲ ਵਿੱਚ ਸੰਗਲੀਆਂ ਸੋਨੇ ਦੀਆਂ ਪਾਉਂਦੀਆਂ ਨੇ ਤਕੜੀਆਂ ਸੰਗਲੀਆਂ ਹੁੰਦੀਆਂ ਨੇ ਜੇ ਕੋਈ ਕਾਲਾ ਹਬਸ਼ੀ ਖਿੱਚੇ ਵੀ ਤੇ ਨਾ ਗਰਦਨ ਟੁੱਟੇ ਨਾ ਸੰਗਲੀ ਟੁੱਟੇ ਹਾਂ ਗਰਦਨ ਹੀ ਕੱਟੀ ਜਾਏਗੀ ਜਾਂ ਸਾਹ ਰੁਕ ਜਾਵੇਗਾ ਤੋ ਇਸ ਲਈ ਜੇ ਲੋਹੇ ਦੀ ਸਸਤੀ ਹੈ ਤਾਂ ਸੋਨੇ ਦੀ ਵੱਡੀ ਸੰਗਲੀ ਬਣਵਾ ਕੇ ਹਵਾ ਨੂੰ ਪਾਈਏ ਤੇ ਰੁਕਣਾ ਨਹੀਂ ਕੋਈ ਮਨ ਨੂੰ ਕਿਵੇਂ ਰੋਕੀਏ, ਇਹੋ ਹੀ ਔਖਾ ਹੈ। ਮਨ ਨੂੰ ਕਿਵੇਂ ਟਿਕਾਈਏ, ਇਹੋ ਹੀ ਕਠਿਨ ਹੈ। ਰਾਜੇ ਨੇ ਕਿਸੇ ਤਪਸ਼ਵੀ ਨੂੰ, ਤਿਆਗੀ ਨੂੰ ਆਖਿਆ ਸੀ, ਉਪਦੇਸ਼ ਤੇ ਮਿਲ ਜਾਵੇਗਾ ਸੁਖਦੇਵ, ਪਰ ਇੱਕ ਤੈਨੂੰ ਕੰਮ ਕਰਨਾ ਪੈਣਾ। ਕਹਿਣ ਲੱਗੇ ਜੀ ਦੱਸੋ, ਜੋ ਆਗਿਆ ਹੋਵੇ। ਤੁਸੀਂ ਹੁਣ ਗੁਰਦੇਵ ਹੋ, ਲੋਕਾਂ ਵਾਸਤੇ ਰਾਜੇ ਹੋ ਸਕਦੇ ਹੋ, ਪਰ ਮੇਰੇ ਤੇ ਗੁਰਦੇਵ ਵੀ ਹੋ, ਰਾਜੇ ਵੀ ਹੋ। ਕਦੇ ਰਾਜੇ ਵੀ ਤਿਆਗੀਆਂ ਨੂੰ ਉਪਦੇਸ਼ ਦੇਣਗੇ। ਇਹ ਮਹੱਤਤਾ ਹਰ ਗ੍ਰਿਸ਼ਟੀ ਨੂੰ, ਹਰ ਰਾਜੇ ਨੂੰ ਨਹੀਂ ਪ੍ਰਾਪਤ ਹੁੰਦੀ। ਰਾਜੇ ਤਾਂ ਐਸੇ ਹੁੰਦੇ ਨੇ, ਰਕਤ ਪੀਣੇ ਰਾਜੇ ਸਿਰੈ ਉੱਪਰ ਰੱਖੀਏ, ਇਹ ਵੈ ਜਾਪੈ ਭਾਉ ਮਾਘ ਕੀ ਵਾਰ ਮਹੱਲਾ ਪਹਿਲਾ। ਰਾਜੇ ਤਾਂ ਰਕਤ ਪੀਣੇ ਨੇ, ਕੋਈ ਰਾਜਾ ਆ ਜਾਵੇ। ਰਾਜਾ ਤਾਂ ਸਿਰਫ ਨਾਮ ਬਦਲਦਾ ਹੈ, ਕਿਸੇ ਰਾਜੇ ਦਾ ਕਰਮ ਨਹੀਂ ਬਦਲਦਾ। ਦਿੱਲੀ ਦੇ ਤਖਤ ਤੇ, ਲਾਹੌਰ ਦੇ ਤਖਤ ਤੇ ਕਿੰਨੇ ਰਾਜੇ ਬੈਠੇ, ਬਸ ਕਰਮ ਉਹਨਾਂ ਦੇ ਉਹ ਰਹੇ। ਤਬਦੀਲੀ ਆਈ ਤਾਂ ਸਿਰਫ ਨਾਮਾਂ ਵਿੱਚ, ਪਰ ਕੋਈ ਰਾਜਾ ਤਿਆਗੀਆਂ ਨੂੰ ਉਪਦੇਸ਼ ਦੇਵੇ, ਬੜਾ ਅਜੀਬ ਸੀ। ਪਰ ਰਾਜਾ ਵੀ ਐਸਾ ਜਿਸ ਦਾ ਮਨ ਟਿਕ ਗਿਆ ਸੀ, ਜਿਸਦਾ ਮਨ ਕਦੇ ਡੋਲਿਆ ਹੀ ਨਹੀਂ। ਬਸ ਜਿਵੇਂ ਥੰਮ ਹੁੰਦਾ, ਜਿਵੇਂ ਸੁਮੇਰ ਪਰਬਤ ਹੁੰਦਾ, ਰਾਜੇ ਜਨਕ ਦਾ ਮਨ ਉਵੇਂ ਅਡੋਲ ਹੋ ਗਿਆ, ਟਿਕ ਗਿਆ। ਰਾਜਨ, ਤੁਸੀਂ ਮੇਰੇ ਰਾਜਨ ਗੁਰਦੇਵ ਹੋ ਜੀ, ਜੋ ਆਗਿਆ ਗੁਰਦੇਵ, ਆਪ ਹੁਕਮ ਕਰੋ। ਉਪਦੇਸ਼ ਕਿਵੇਂ ਮਿਲੇਗਾ, ਕਦੋਂ ਮਿਲੇਗਾ, ਕਿਸ ਤਰ੍ਹਾਂ ਮਿਲੇਗਾ? ਸਤਿਗੁਰੂ ਜੀ ਨੇ ਤੇ ਕਿਰਪਾ ਕੀਤੀ ਹੈ, ਉਹ ਤੇ ਆਵਾਜ਼ਾਂ ਮਾਰਦੇ ਨੇ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਰਾਮ ਕਲੀ ਮਹੱਲਾ ਤੀਜਾ ਆਨੰਦ। ਪਰ ਅਸੀਂ ਕਹਿੰਦੇ ਹਾਂ ਸਾਡੇ ਪਾਸ ਜਾਬਾਂ ਤੋਂ ਵਕਤ ਹੀ ਕੋਈ ਨਹੀਂ। ਜੇ ਉਧਰੋਂ ਛੁਟਕਾਰਾ ਹੁੰਦਾ, ਫਿਰ ਟੈਲੀ ਤੋਂ ਕੌਣ ਵਕਤ ਕੱਢੇ? ਹੋਰ ਕਈ ਕੰਮ ਨੇ, ਜੇ ਪੱਬ ਵਿੱਚ ਵੀ ਜਾਣਾ ਹੈ, ਕਿਤਨੇ ਕੰਮ ਨੇ। ਤੇਰੇ ਪਾਸ ਆਵਾਂਗੇ ਸੰਡੇ ਨੂੰ, ਉਹ ਥੋੜੀ ਜਿਹੀ ਦੇਰ ਵਾਸਤੇ, ਘਰ ਦਰਾ ਖਾਣ ਪੀਣ ਦਾ ਆਰਾਮ ਹੋ ਜਾਵੇ, ਲੰਗਰ ਪਾਣੀ ਬਣਿਆ ਬਣਾਇਆ ਮੱਥਾ ਟੇਕਾਂਗੇ ਤੈਨੂੰ, ਤੇ ਛਾਤੇ ਖਿਸਕ ਜਾਵਾਂਗੇ, ਕਰਮ ਮੁੱਕਣ ਤਾਂ ਵੀ ਤੁਹਾਡੇ ਕੋਲ ਆਵਾਂਗੇ। ਪਰ ਇੱਥੇ ਤੇ ਤਿਆਗੀ ਕਹਿ ਰਿਹਾ ਸੀ ਰਾਜੇ ਨੂੰ, ਗੁਰਦੇਵ ਤੁਸੀਂ ਮੇਰੇ ਗੁਰਦੇਵ ਰਾਜਨ ਹੋ, ਹੁਕਮ ਕਰੋ ਕੀ ਕਰਨਾ ਹੈ, ਉਪਦੇਸ਼ ਜ਼ਰੂਰ ਲੈਣਾ। ਕਹਿਣ ਲੱਗੇ ਬਸ ਕੋਈ ਬਹੁਤਾ ਵੱਡਾ ਕੰਮ ਨਹੀਂ, ਇਹਨਾਂ ਕੀ ਕੰਮ ਹੈ, ਇੱਕ ਥਾਲੀ ਤੇਲ ਦੀ ਭਰ ਲਓ, ਉਹਨੂੰ ਆਪਣੇ ਹੱਥ ਦੀ ਤਲੀ ਉੱਪਰ, ਦੋਨਾਂ ਆਪਣੀਆਂ ਤਲੀਆਂ ਉੱਪਰ ਰੱਖ ਲਵੋ। ਇਹ ਤੁਹਾਨੂੰ ਰਿਆਇਤ ਕਰਦੇ ਹਾਂ, ਕਿਉਂਕਿ ਇੱਕ ਹੱਥ ਉੱਪਰ ਰੱਖੀ ਹੋਈ ਥਾਲੀ ਤਿਲਕ ਜਾਏਗੀ, ਤੇਲ ਦਾ ਕੰਮ ਹੈ, ਬਸ ਇਹ ਦੁਨੀਆਂ ਤਿਲਕਣਬਾਜ਼ੀ ਹੀ ਹੈ। ਸੰਸਾਰ ਦਾ ਵਾਤਾਵਰਨ ਸਭ ਤਿਲਕਣਬਾਜ਼ੀ ਦਾ ਹੈ, ਜਿਹੜਾ ਨਾਂ ਤਿਲਕਿਆ ਸਫਲ ਹੋ ਗਿਆ। ਆਦਮੀ ਤਿਲਕ ਜਾਵੇ ਬਸ ਡਿੱਗਿਆ, ਗੋਡੇ ਅਰਕਾਂ ਕੁਛ ਨਾ ਕੁਛ ਟੁੱਟ ਜਾਣਾ, ਫਿਰ ਚੜ੍ਹੇਗਾ ਪਲਸਤਰ। ਇੱਕ ਵਾਰੀ ਠੀਕ ਨਾ ਹੋਇਆ ਤੇ ਡਾਕਟਰ ਨੇ ਕਹਿਣਾ ਜੀ ਦੁਬਾਰਾ ਬੁਲਾਉਂਦੇ, ਦੁਬਾਰਾ ਨਾ ਠੀਕ ਹੋਇਆ ਉਹਨੇ ਕਹਿਣਾ ਹੁਣ ਫੇਰ ਆਪਰੇਸ਼ਨ ਕਰਨੇ। ਤਿਲਕਣਬਾਜ਼ੀ ਹੈ ਦੁਨੀਆ, ਹੱਥ ਤੋਂ ਥਾਲੀ ਤਿਲਕ ਨਾ ਜਾਵੇ, ਇਸ ਲਈ ਥੋੜੀ ਜਿਹੀ ਰਿਆਇਤ ਕਰਨੇ ਆ, ਕਿਉਂਕਿ ਵਿਦਵਾਨ ਦੇ ਪੁੱਤਰ ਹੋ, ਵਿਆਸ ਦੇ ਬੇਟੇ ਹੋ, ਉਹਨਾਂ ਨੇ ਫਰਮਾਇਸ਼ ਕਰਕੇ ਭੇਜਿਆ ਸਾਡੇ ਪਾਸ ਤੁਹਾਨੂੰ। ਸਭ ਥਾਵਾਂ ਤੇ ਫਰਮਾਇਸ਼ਾਂ ਚੱਲਦੀਆਂ ਹਨ, ਪਿਆਲਾ ਪਰ ਉਪਦੇਸ਼ ਦੇਣ ਦਾ ਅਸੀਂ ਇੱਕ ਆਦਰਸ਼ ਧਿਆਨ ਰੱਖਿਆ ਹੈ ਸੁਖਦੇਵ। ਜਦੋਂ ਤੱਕ ਉਹ ਸਾਡਾ ਮਿਆਰ ਪੂਰਾ ਨਾ ਹੋਵੇ ਉਦੋਂ ਤੱਕ ਉਪਦੇਸ਼ ਨਹੀਂ ਦਿੰਦੇ। ਰਿਆਇਤਾਂ ਅੱਗੇ ਪਿੱਛੇ ਤੇ ਚੱਲਦੀਆਂ ਹਨ ਪਰ ਉਪਦੇਸ਼ ਵਿੱਚ ਨਹੀਂ। ਬੇਨਤੀ ਕੀਤੀ ਜਾਂਦੀ, ਮਹਾਂਪੁਰਸ਼ਾਂ ਵੱਡਿਆਂ ਪਾਸ ਵੀ ਕਈ ਵਾਰੀ ਫਰਮਾਇਸ਼ੀ ਵਿਦਿਆਰਥੀ ਜਾਂਦੇ ਹੁੰਦੇ ਸਨ, ਉਹਨਾਂ ਨੂੰ ਅੱਛੇ ਕੱਪੜੇ ਵੀ ਮਿਲ ਜਾਣੇ, ਸਾਬਣ ਤੇਲ ਵੀ ਅੱਛਾ ਮਿਲ ਜਾਣਾ, ਹੋਰ ਸਾਰੀਆਂ ਸਹੂਲਤਾਂ ਮਿਲ ਜਾਣੀਆਂ, ਪਰ ਪੜ੍ਹਾਈ ਤਾਂ ਹੀ ਆਉਂਦੀ ਸੀ ਜੇ ਕੋਈ ਪੜ੍ਹਦਾ ਸੀ ਤਾਂ। ਵਿਦਵਾਨ ਤਾਂ ਉਹੀ ਬਣੇਗਾ। ਔਰ ਸ਼ਾਇਦ ਮੈਂ ਨਾ ਭੁੱਲਦਾ ਹੋਵਾਂ, ਕੋਈ ਵੀ ਫਰਮਾਇਸ਼ੀ ਵਿਦਿਆਰਥੀ ਵਿਦਵਾਨ ਨਹੀਂ ਬਣ ਸਕਿਆ। ਵਿਦਿਆਰਥੀ ਉਹੀ ਵਿਦਵਾਨ ਬਣੇ ਜੋ ਮਿਹਨਤ ਕਰਦੇ ਸਨ, ਜਿਹੜੇ ਮਹਾਂਪੁਰਸ਼ਾਂ ਦੀ ਤਾੜਨਾ ਵੀ ਸਹਾਰਦੇ ਸਨ। ਫਰਮਾਇਸ਼ੀਆਂ ਨੂੰ ਤਾਂ ਤਾੜਨਾ ਹੁੰਦੀ ਹੀ ਨਹੀਂ ਸੀ, ਫਰਮਾਇਸ਼ਕਾਂ ਦੀ ਹੋਈ ਜੇ ਤਾੜਨਾ ਹੋ ਗਈ। ਉਹਦੀ ਰਿਆਇਤ ਹੈ ਤੇਰੇ ਨਾਲ, ਪਰ ਇੱਕ ਕੰਮ ਤੋਂ ਬਿਨਾਂ ਉਪਦੇਸ਼ ਨਹੀਂ ਮਿਲੇਗਾ। ਆਪਣੇ ਦੋਨਾਂ ਉਪਥਾਂ ਉੱਪਰ ਤੇਲ ਦੀ ਥਾਲੀ ਭਰ ਕੇ ਸਾਰੀ ਜਨਕਪੁਰੀ ਵਿੱਚ, ਸਾਡੇ ਨਾਲ ਹੀ ਕਲੋਨੀ ਹੈ ਜਨਕਪੁਰੀ, ਉਹ ਨਹੀਂ ਕਿਤੇ ਸਮਝ ਲੈਣੀ ਜਨਕਪੁਰੀ, ਜਿੱਥੇ ਜਨਕ ਦਾ ਰਾਜ ਸੀ, ਜਨਕ ਰਾਜੇ ਦੀ ਰਾਜਧਾਨੀ। ਸਾਰੇ ਸ਼ਹਿਰਾਂ ਬਾਜ਼ਾਰ ਵਿੱਚ ਘੁੰਮ ਕੇ ਆਉਣਾ, ਪਰ ਇੱਕ ਗੱਲ ਦਾ ਖਿਆਲ ਰੱਖਣਾ, ਤੇਲ ਦਾ ਇੱਕ ਵੀ ਕਤਰਾ ਡੁੱਲੇ ਨਾ। ਉਹਨੇ ਆਖਿਆ ਜੀ ਇਹ ਗੱਲ ਤਾਂ ਸੌਖੀ ਹੈ, ਮੈਂ ਹੁਣੇ ਕਰ ਲਿਆਂਦਾ। ਥਾਲੀ ਰੱਖ ਲਈ ਆਪਣਿਆਂ ਦੋਨਾਂ ਹੱਥਾਂ ਦੇ ਉੱਪਰ, ਪਰ ਜਦੋਂ ਥਾਲੀ ਘੁਮਾਉਣੀ ਪਈ, ਬੜਾ ਕੰਮ ਔਖਾ ਹੈ, ਹਰ ਕੋਈ ਥਾਲੀ ਨਹੀਂ ਘੁਮਾ ਸਕਦਾ। ਪਿੰਡਾਂ ਵਿੱਚ ਰਾਜਧਾਰੀ ਆਉਂਦੇ ਸਨ ਜਾਂ ਬਾਜੀਗਰ ਆਉਂਦੇ ਸਨ, ਤੇ ਜਾਂ ਫਿਰ ਆ ਮੰਤਰ ਜੰਤਰ ਕਰਨ ਵਾਲੇ ਆਇਆ ਕਰਦੇ ਸਨ। ਉਹਨਾਂ ਨੇ ਆਪਣਾ ਤਮਾਸ਼ਾ ਦਿਖਾਉਣਾ ਤੇ ਫਿਰ ਥਾਲੀ ਫੇਰਨੀ। ਕਿਸੇ ਨੇ ਦੁੱਕੀ, ਕਿਸੇ ਨੇ ਪੰਜੀ, ਕਿਸੇ ਨੇ ਆਨਾ, ਦੋ ਆਨੇ, ਕਿਸੇ ਅਮੀਰ ਆਦਮੀ, ਕਿਸੇ ਨੰਬਰਦਾਰ ਨੇ ਜਾਂ ਜਗੀਰਦਾਰ ਨੇ, ਜ਼ੈਲਦਾਰ ਨੇ, ਭਾਵੇਂ ਰੁਪਈਆ ਪਾ ਦੇਣਾ, ਉਹਨੇ ਸਤ ਸਲਾਮਾਂ ਕਰਦਿਆਂ ਵਿਦਾ ਹੋ ਜਾਣਾ। ਥਾਲੀ ਫੇਰਨੀ ਔਖੀ ਹੈ, ਮਗਰ ਹੁਣ ਥਾਲੀ ਫੇਰਨ ਵਾਲਾ ਕੰਮ ਜੇ ਕਰਦੇ ਨੇ ਤਾਂ ਰਾਜਨੀਤਿਕ ਲੋਕ, ਪਾਰਟੀਆਂ ਵੱਡੀਆਂ ਵੱਡੀਆਂ ਜਿਹੜੀਆਂ ਹੁਕਮਰਾਨ ਪਾਰਟੀਆਂ, ਰਾਜਨੀਤਿਕ ਪਾਰਟੀਆਂ ਨੇ, ਉਹ ਥਾਲੀਆਂ ਫੇਰਦੇ ਨੇ। ਇੱਥੋਂ ਦਾ ਕੋਈ ਪਤਾ ਨਹੀਂ ਸਾਡੇ ਦੇਸ਼ ਵਿੱਚ, ਜਦੋਂ ਇਲੈਕਸ਼ਨ ਚੋਣਾਂ ਹੋਣੀਆਂ ਹੁੰਦੀਆਂ ਨੇ, ਰਾਜਨੀਤਿਕ ਪਾਰਟੀਆਂ ਥਾਲੀ ਫੇਰ ਕੇ ਇੱਕ ਵਾਰੀ ਤੇ ਲੋਕਾਂ ਦੀ ਸਫਾਈ ਕਰ ਲੈਂਦੀਆਂ। ਪਿਛਲੀ ਇਲੈਕਸ਼ਨ ਤੋਂ ਪਹਿਲਾਂ 500 ਕਰੋੜ ਰੁਪਇਆ ਰਾਜੀਵ ਗਾਂਧੀ ਨੇ ਵੱਡੇ ਵੱਡੇ ਧਨਾਡਾ ਸੇਠਾਂ ਤੋਂ ਚੰਦਾ ਲੀਤਾ ਸੀ। 500 ਕਰੋੜ, 500 ਤਾਂ ਸਾਰੇ ਮੈਂਬਰ ਸਨ, ਮਗਰ 500 ਕਰੋੜ ਰੁਪਇਆ ਉਸਨੇ ਰਾਜਨੀਤਿਕ ਪਾਰਟੀ ਲਈ, ਆਪਣੀ ਪਾਰਟੀ ਲਈ ਅਮੀਰਾਂ ਤੋਂ ਚੰਦਾ ਲੀਤਾ। ਤਾਂ ਹੀ ਤੇ ਕੀਮਤਾਂ ਅਸਮਾਨਾਂ ਨੂੰ ਛੋਹਣ ਲੱਗ ਪਈਆਂ। ਵੀ ਅਜੇ ਤਾਂ ਉਹ ਰਿਹਾ ਹੀ ਨਹੀਂ, ਜੇ ਰਹਿੰਦਾ ਤਾਂ ਪਤਾ ਨਹੀਂ ਕੀ ਕੁਛ ਹੁੰਦਾ। ਪਰ ਇਹ ਕਿਉਂਕਿ ਹਰ ਵਕਤ ਸੁਲਹੀ ਸੁਲੱਭੀ ਆਉਂਦੇ ਰਹਿੰਦੇ ਨੇ, ਤੇ ਹਰ ਵਕਤ ਸੁਲਹੀ ਸੁਲੱਭੀ ਨਾਪਾਕ ਹੋ ਕੇ ਮਰਦੇ ਰਹਿੰਦੇ। ਹਰ ਸਮੇਂ ਸੁਲਹੀ ਤੇ ਸੁਲੱਭੀਆਂ ਤੂੰ ਰੱਖਦਾ ਹੈ, ਸਿਰਫ ਨਾਮ ਬਦਲਦੇ ਹੁੰਦੇ ਨੇ, ਕਰਮ ਉਹਨਾਂ ਦੇ ਸੁਲਹੀਆਂ ਵਾਲੇ ਹੀ ਸਨ। ਬਿਲਕੁਲ ਇਹ ਮਾਡਰਨ ਸੁਲਹੀ ਰਾਜੀਵ ਗਾਂਧੀ ਵੀ ਸੁਲਹੀ ਵਾਂਗ ਹੀ ਸਮਾਪਤ ਹੋਇਆ। ਸੁਲਹੀ ਤੇ ਨਾਰਾਇਣ ਰਾਤ, ਸੁਲਹੀ ਕਾ ਹਾਥ ਕਹੀ ਨਾ ਪਹੁੰਚੇ, ਸੁਲਹੀ ਹੋਏ ਹੁਆ ਨਾਪਾਕ, ਬਿਲਾਵਲ ਮਹੱਲਾ ਪੰਜਵਾ। ਉਹ ਅਕਾਲ ਪੁਰਖ ਵਾਹਿਗੁਰੂ ਰੱਖਿਆ ਕਰਦਾ ਹੈ। ਤਾਂ ਬੇਨਤੀ ਕਰਦੇ ਸਾਂ, ਉਹਨੇ ਰੱਖੀ ਥਾਲੀ, ਪਰ ਕਦੇ ਵਿਚਾਰੇ ਨੇ ਥਾਲੀ ਫੇਰੀ ਨਹੀਂ ਸੀ। ਫਿਰ ਤੇਲ ਨਾਲ ਭਰੀ ਹੋਈ, ਨਾਲੇ ਡਰੇ ਤੇ ਨਾਲੇ ਕਵੇ ਗੁਰਦੇਵ ਉਪਦੇਸ਼ ਨਹੀਂ ਦੇਣਗੇ। ਸਾਰੇ ਸ਼ਹਿਰ ਵਿੱਚ ਫਿਰ ਆਏ, ਥਾਲੀ ਦਾ ਤੇਲ ਖਲੋਤਾ ਹੋਇਆ ਸੀ ਤੇ ਕਤਰਾ ਵੀ ਬੂੰਦ ਨਾ ਡੁੱਲੀ। ਤੇ ਸੁਖਦੇਵ ਨੇ ਆਖਿਆ, ਲਓ ਜੀ ਰਾਜਨ ਗੁਰਦੇਵ ਹੁਣ ਉਪਦੇਸ਼ ਦਿਓ। ਕਹਿਣ ਲੱਗੇ, ਜੇ ਸਮਝ ਨਾ ਆਈ, ਉਪਦੇਸ਼ ਹੀ ਤਾਂ ਦਿੱਤਾ। ਵੋ ਨਜ਼ਰ ਵੀ ਕਿਆ ਨਜ਼ਰ ਹੈ ਜੋ ਸਮਝ ਨਾ ਲੇ ਇਸ਼ਾਰਾ, ਉਹ ਨਿਗਾਹ ਕੀ ਹੋਈ ਜੋ ਇਸ਼ਾਰਾ ਨਾ ਸਮਝੀ। ਇਹ ਉਪਦੇਸ਼ ਹੀ ਤਾਂ ਤੈਨੂੰ ਦਿੱਤਾ ਸੀ ਜੀ। ਉਪਦੇਸ਼ ਤਾਂ ਕਿਸੇ ਕਿਸੇ ਥਾਂ ਤੇ ਬੈਠ ਕੇ, ਚੰਦਨ ਛਿੜਕ ਕੇ, ਧੂਪ ਤੁਖਾ ਕੇ, ਫੁੱਲ ਬਰਸਾ ਕੇ ਤਾਂ ਦਿੱਤਾ ਜਾਂਦਾ। ਕਿਸੇ ਦੇਵਤੇ ਦੀ ਮੂਰਤੀ ਰੱਖ ਕੇ, ਕੋਈ ਪੂਜਾ ਭੇਟਾ ਰੱਖ ਕੇ ਫਿਰ ਉਪਦੇਸ਼ ਦਿੰਦੇ ਨੇ। ਤੁਸੀਂ ਗਲੀ ਕੂਚੇ ਵਿੱਚ ਹੀ ਉਪਦੇਸ਼ ਦੇ ਦਿੱਤਾ, ਕਹਿਣ ਲੱਗੇ ਵਕਤ ਆਵੇਗਾ। ਹਰ ਥਾਂ ਹਰ ਸਮੇਂ ਗੁਰੂ ਕੀ ਬਾਣੀ ਉਪਦੇਸ਼ ਬਖਸ਼ਿਆ ਕਰੇਗੀ। ਤੈਨੂੰ ਇਹ ਉਪਦੇਸ਼ ਹੈ ਜੀ ਕਿਵੇਂ? ਕਹਿਣ ਲੱਗੇ, ਜੇ ਸਮਝ ਨਾ ਆਈ ਤਾਂ ਸਮਝ ਲੈ, ਜਿਵੇਂ ਤੇਲ ਦੀ ਥਾਲੀ ਜਾਂ ਡੋਲ ਤੇਰੇ ਹੱਥ ਤੇ ਟਿੱਕੀ ਰਹੀ ਹੈ, ਇਹ ਆਪਣੇ ਮਨ ਨੂੰ ਪਕਾਉਣਾ। ਜਿਵੇਂ ਥਾਲੀ ਨਹੀਂ ਡੋਲੀ, ਤੇਲ ਨਹੀਂ ਡੋਲਿਆ, ਨਹੀਂ ਡੁੱਲਿਆ, ਬਸ ਇਸੇ ਤਰੀਕੇ ਦੇ ਨਾਲ ਕਿਉਂਕਿ ਲੋਕਾਂ ਵਿੱਚ ਰਿਵਾਜ਼ ਹੈ ਜਦੋਂ ਬਹੂ ਰਾਣੀ ਨੂੰਹ ਰਾਣੀ ਆਉਂਦੀ ਹੈ ਕਿ ਸੱਸਾਂ ਤੋਲ ਤੇਲ ਡੋਲਦੀਆਂ ਨੇ ਉਹ ਪਹਿਲਾਂ ਬਿਸਮਿਲਾ ਹੀ ਗਲਤ ਹੋਇਆ ਅਜੇ ਘਰ ਗੁਰੇ ਨੇ ਪੈਰ ਨਹੀਂ ਪਾਏ ਪਹਿਲਾਂ ਹੀ ਚੀਜ਼ਾਂ ਡੁੱਲਣ ਲੱਗ ਪਈਆਂ ਪਿੱਛੋਂ ਤਾਂ ਡੁੱਲਣੀਆਂ ਸਨ ਬਰਫਾ ਫਰਕ ਸਿਰਫ ਇਤਨਾ ਹੁੰਦਾ ਕਿ ਪਹਿਲਾਂ ਚਾਈ ਚਾਈ ਡੋਲਦੀਆਂ ਨੇ ਸੱਸਾਂ ਤੇ ਮੁੜ ਕੇ ਗੁੱਸੇ ਵਿੱਚ ਕ੍ਰੋਧ ਵਿੱਚ ਆ ਕੇ ਨਾਲੇ ਸਿਰ ਨੂੰ ਹੱਥ ਇੰਜ ਮਾਰਦੀਆਂ ਨੇ ਤੇ ਨਾਲੇ ਚੀਜ਼ਾਂ ਤੋੜਦੀਆਂ ਨੇ ਤੇਲ ਕੀ ਡੁੱਲ ਗਿਆ ਐਸਾ ਬਦ ਸ਼ਗਨ ਹੋਇਆ ਕਿ ਘਰ ਦੀ ਇੱਜ਼ਤ ਆਬਰੂ ਪਰੰਪਰਾ ਸਭ ਕੁਝ ਰੁੜ ਗਿਆ ਸਭ ਕੁਝ ਡੁੱਲ ਗਿਆ ਬਸ ਜਿਸ ਨੇ ਤੇਲ ਟਿਕਾ ਲਿੱਤਾ ਜਿਸ ਨੇ ਤੇਲ ਨਾ ਡੁੱਲ ਡੁੱਲਣ ਦਿੱਤਾ ਉਹਨੇ ਮਨ ਵੀ ਅਡੋਲ ਕਰ ਲਿੱਤਾ ਕਹਿਣ ਲੱਗੇ ਬਸ ਇੰਜ ਮਨ ਨੂੰ ਟਿਕਾ ਕੇ ਰੱਖਣਾ ਇਸ ਗੱਲ ਦਾ ਖਿਆਲ ਰੱਖਣਾ ਮਨ ਨਾ ਡਿੱਗੇ ਮਨ ਨਾ ਕਿਤੇ ਡਿੱਗ ਜਾਵੇ ਫਿਰ ਸਰੀਰ ਦੀ ਕੋਈ ਗੱਲ ਨਹੀਂ ਪਰ ਹੈ ਇਹ ਔਖਾ ਕਿਵੇਂ ਟਿਕਦਾ ਵੀਰ ਜੀ ਕਹਿੰਦੇ ਨੇ ਚਰਨ ਕਮਲ ਚਿੱਤ ਰਹਿਆ ਚਰਨ ਕਮਲਾਂ ਵਿੱਚ ਜੇ ਚਿੱਤ ਟਿਕ ਜਾਵੇ ਫਿਰ ਨਹੀਂ ਡੋਲੇ ਫਿਰ ਨਹੀਂ ਡਿੱਗੇਗਾ ਹਾਂ ਇਹ ਕੀਰਤਨ ਦੁਆਰਾ ਆਪਣੇ ਸੁਣੇ ਅੱਧਾ ਘੰਟਾ ਹੋ ਗਿਆ ਹੈ ਤੇ ਸ਼ਬਦ ਦੇ ਤ੍ਰੈ ਹਿੱਸੇ ਨੇ ਜੋ ਅਸੀਂ ਵਿਚਾਰਨੇ ਹਨ ਹਾਂ ਗੁਰੂ ਪਰਮੇਸ਼ਵਰ ਜੀ ਨੇ ਇਹ ਬਖਸ਼ਿਸ਼ ਕੀਤੀ ਇਹ ਸ਼ਬਦ ਵਿੱਚ ਮਨ ਟਿਕਦਾ ਸ਼ਬਦ ਦੇ ਵਿਚਾਰ ਵਿੱਚ ਮਨ ਅਡੋਲ ਹੁੰਦਾ ਸ਼ਬਦ ਦੀ ਇਕਾਗਰਤਾ ਦੇ ਨਾਲ ਮਨ ਦੇ ਅੰਦਰ ਇਕਾਗਰਤਾ ਪੈਦਾ ਹੁੰਦੀ ਹੈ ਪਰ ਕਈ ਲੋਕ ਮਨ ਤਾਂ ਉਹਨਾਂ ਦਾ ਡਿੱਗਿਆ ਡੋਲਿਆ ਹੁੰਦਾ ਐਵੇਂ ਉੱਪਰੋਂ ਕਹੀ ਜਾਂਦੇ ਨੇ ਕਿ ਹਮ ਅਡੋਲ ਹੈ ਹਮ ਤਿਆਗੀ ਹੈ ਹਮ ਫਕੜ ਹੈ ਹਮੇ ਕਿਆ ਜੀ ਦੁਨੀਆਂ ਸੇ ਹਮਨੇ ਕਿਆ ਲੈਣਾ ਹੈ ਐਸਾ ਹੀ ਇੱਕ ਆਦਮੀ ਤਿਆਗ ਬੜਾ ਚੰਗਾ ਹੈ ਵੈਰਾਗ ਬੜੀ ਅੱਛੀ ਦਾਤ ਤੇ ਬਖਸ਼ਿਸ਼ ਹੈ ਪਰ ਵੈਰਾਗ ਤੇ ਤਿਆਗ ਉਹ ਸਫਲਾ ਵੀ ਆਦਮੀ ਦੇ ਅੰਦਰ ਹਮੇ ਨਾ ਪੈਦਾ ਹੋਵੇ ਜੇ ਵਲੀ ਕੰਧਾਰੀ ਵਾਂਗ ਆਦਮੀ ਪਹਾੜ ਦੀ ਬਜਾਏ ਹਉਮੇ ਦੇ ਟਿੱਲੇ ਤੇ ਚੜ ਜਾਵੇ ਇੱਕ ਪਹਾੜੀ ਮਾਂ ਨਹੀਂ ਪਰ ਜਿਹੜਾ ਆਦਮੀ ਦੋ ਪਹਾੜੀਆਂ ਤੇ ਚੜ ਕੇ ਉੱਚਾ ਖਲੋਤਾ ਹੋਇਆ ਹੋਵੇ ਉਹ ਬਿਸਤਰਾ ਬਾਜੀ ਕਰਦਾ ਬੱਚਾ ਉੱਪਰ ਲਟਕਦਾ ਖੇਲ ਕਰਦਾ ਕਹੀ ਜਾਂਦਾ ਮੈਂ ਨਾ ਮਾਨੂੰ ਮੈਂ ਨਾ ਮਾਨੂੰ ਵਲੀ ਕੰਧਾਰੀ ਵੀ ਇਹ ਕਹਿੰਦਾ ਸੀ ਮੈਂ ਨਹੀਂ ਪਾਣੀ ਦੇਣਾ ਮੈਂ ਨਹੀਂ ਪਾਣੀ ਦੇਣਾ ਮੈਂ ਨਹੀਂ ਪਾਣੀ ਦੇਣਾ ਮਰਦਾਨੀ ਵਿਚਾਰੇ ਨੇ ਬਹੁਤ ਪਿਆਸੇ ਹੋਏ ਆਤੁਰ ਹੋ ਕੇ ਆਖਿਆ ਓਏ ਖੁਦਾ ਦੇ ਨਾਮ ਤੀ ਪਿਲਾ ਦੇ ਤੇਰੇ ਨਾਲੋਂ ਤਾਂ ਦ੍ਰਿਸ਼ਟੀ ਚੰਗੇ ਨੇ ਜਿਹੜੇ ਦਰਵੇਸ਼ਾਂ ਨੂੰ ਰੱਬ ਦੇ ਨਾਮ ਤੇ ਰਾਮ ਦੇ ਨਾਮ ਤੇ ਅੱਲਾ ਦੇ ਨਾਮ ਤੇ ਰੋਟੀ ਟੁੱਕਰ ਲੀੜਾ ਕੱਪੜਾ ਸਭ ਕੁੜ ਦੇ ਦਿੰਦੇ ਨੇ ਤੂੰ ਪਾਣੀ ਦਾ ਧੁੱਪ ਨਹੀਂ ਪਿਲਾਉਂਦਾ ਉਹਨੇ ਕਰਨਾ ਮੈਂ ਪਾਣੀ ਉਹਨਾਂ ਨੂੰ ਨਹੀਂ ਪਿਲਾਉਂਦਾ ਜਿਹੜੇ ਕਾਫਰ ਹੋ ਜਾਣ ਮੁਸਲਮਾਨ ਹੋ ਕੇ ਤੂੰ ਕਾਫਰ ਹੈ ਮੁਸਲਮਾਨ ਹੈ ਤੂੰ ਤੇ ਪੀਰ ਤੂੰ ਧਾਰਨ ਕੀਤਾ ਹਿੰਦੂ ਨੂੰ ਉਹਨੇ ਕਿਹਾ ਹੋਏ ਪੀਰ ਤੇਰੀ ਉੱਚੇ ਟਿੱਬੇ ਤੇ ਖਲੋ ਕੇ ਵੀ ਨਜ਼ਰ ਛੋਟੀ ਰਹੀ ਅਸੀਂ ਕੋਈ ਦੂਰ ਦੀ ਚੀਜ਼ ਦੇਖਣੀ ਹੋਵੇ ਉੱਚੇ ਥਾਂ ਤੇ ਖਲੋ ਜਾਂਦੇ ਹਾਂ ਆ ਹੋਲੀ ਡੇ ਨਦੀ ਉੱਪਰ ਮੰਜ਼ਿਲ ਖਲੋ ਕੇ ਦੇਖੀਏ ਸਾਰਾ ਲੈਸਟਰ ਨਜ਼ਰ ਆਵੇਗਾ ਸਾਰਾ ਸ਼ਹਿਰ ਉਚਾਈ ਦੇਣ ਲੱਗ ਪੈਣਾ ਉੱਚੇ ਥਾਂ ਤੇ ਤੂੰ ਖਲੋਤਾ ਜ਼ਰੂਰ ਹੀ ਪਰ ਤੇਰੀ ਨਜ਼ਰ ਛੋਟੀ ਰਹੀ ਅਜੇ ਤੱਕ ਤੇਰੀ ਨਜ਼ਰ ਹਿੰਦੂਆਂ ਤੇ ਮੁਸਲਮਾਨਾਂ ਨੂੰ ਨਹੀਂ ਦੇਖਦੀ ਮੈਂ ਤੇ ਸਮਝਦਾ ਸੀ ਤੂੰ ਉੱਚੇ ਥਾਂ ਤੇ ਖਲੋ ਕੇ ਸਾਰੀ ਹੀ ਖਲਕਤ ਵਿੱਚ ਖੁਦਾ ਨੂੰ ਦੇਖਣਾ ਹੁੰਦਾ ਮੈਂ ਤੇਰੀ ਨਜ਼ਰ ਵਿੱਚ ਫਰਕ ਹੈ ਆ ਪਰ ਮੇਰੇ ਕੋਲ ਖਲੋ ਕੇ ਦੇਖ ਮੇਰਾ ਪੀਰ ਨਾ ਹਿੰਦੂਆਂ ਦਾ ਪੀਰ ਨਾ ਮੁਸਲਮਾਨਾਂ ਦਾ ਪੀਰ ਮੇਰਾ ਖੁਦਾਮੰਦ ਕਰੀਮ ਤੇ ਹੀ ਮੈਂ ਤੋ ਜਿਹੜੇ ਲੋਕ ਵਿੱਚ ਇੱਕ ਤਾਂ ਉਂਝ ਪਹਾੜ ਤੇ ਫਿਰ ਨਾਲ ਅਹੰਕਾਰ ਦਾ ਪਹਾੜ ਦੋ ਪਹਾੜਾਂ ਤੇ ਵਿਚਾਰਾ ਵਲੀ ਕੰਧਾਰੀ ਬੈਠਾ ਖਲੋਤਾ ਸੀ ਇਸ ਲਈ ਵਿਚਾਰਾ ਜਲਦਾ ਰਹਿੰਦਾ ਸੀ ਤਪਦਾ ਰਹਿੰਦਾ ਸੀ ਭਖਦਾ ਰਹਿੰਦਾ ਸੀ ਲੋਕ ਤੇ ਪਹਾੜਾਂ ਤੇ ਘਰ ਬਣਾਉਂਦੇ ਨੇ ਵੀ ਜ਼ਰਾ ਠੰਡ ਰਹੇ ਆਰਾਮ ਰਹੇ ਕੈਨੇਡਾ ਵੈਨਕੂਵਰ ਦੇ ਇਲਾਕੇ ਚ ਦੇਖਿਆ ਵੱਡੇ ਵੱਡੇ ਅਮੀਰ ਇਕੱਲੇ ਇਕੱਲੇ ਉਹਨਾਂ ਪਹਾੜੀਆਂ ਤੇ ਰਹਿੰਦੇ ਜਿੱਥੇ ਰਸਤੇ ਵੀ ਘੱਟ ਆਮ ਆਦਮੀ ਜਾ ਹੀ ਨਾ ਸਕੇ ਆਪਣੀ ਧੁਨੀ ਵਿੱਚ ਰਹਿਤਾ ਹੂੰ ਫਿਰ ਵੀ ਤਨਹਾ ਰਹਿਤਾ ਹੂੰ ਆਪਣੀ ਧੁਨੀ ਵਿੱਚ ਰਹਿੰਦੇ ਨੇ अपनी मौज में रेंदे ने अजे इन्ने काले उत्थे नहीं पहुंचे उन्हां पहाड़ां विच नहीं तां सब कुछ खिच लिया ते नाल समुंदर हुंदा है उहदे विच गोते दे दे के डोब के कहन हुण रहोगे कल्ले इन्हां पहाड़ां विच बेनती कर रहे सां लोग तां ठंड लई पहाड़ां विच रेंदे ने वली तूं ते तपी जाना है क्योंकि डबल दूरे पहाड़ ते खलोता है यह त्यागी आदमी भी करतारपुर आ के कह लगा बाबा आप तो दृष्टि हैं आपके बेटे हैं आपकी पत्नी हैं हम तो त्यागी हैं हम तो फकीर हैं। उस वेले गुरु परमेश्वर जी ने समझाया उस वेले गुरु परमेश्वर ने उपदेश दिता है प्यारे खाली फकीर कहन नाल तो कोई फकीर नहीं बनता। हां अपने आप में कोई त्यागी कहे तो त्यागी नहीं कोई वैरागी कहे तो वैरागी नहीं हो सकता क्योंकि त्याग का भी मन के अंदर अभिमान हो जाता है। त्याग अच्छा है वैराग अच्छा है पर जो हमें तो रहते होंगे कि जी त्याग के वैराग में अभिमान आ जाए फिर यह दुखदायक बन जाता है। हां पावन करतारपुर की धरती से जिथे हूं बाबा कालू जी भी माता तृप्ता जी भी साडे मां जी माता सुलखनी जी भी बाबा श्री चंद जी बाबा लखमी चंद जी भी सब परिवार गुरु परमेश्वर के अपने पास सन। हूं त्याग से वैराग वाले कपड़े जेड़े सन वो उतार दिते पहर संसारी कपड़े हूं संसारी संसार वाले वस्त्र गुरु परमेश्वर ने पहने थे सन। संगतां अनगिनत हजूरी विच शिशोभत ने पर इस वैरागी ते त्यागी ने जदों अपने त्याग दा वैराग दा अभिमान कीता ते आख्या जी हम तो फकीर हैं आई मौज फकीर दी गया झौंपड़ी पट पहला कोई मुसीबत। साडा इक जमाती हुंदा सी करनैल सिंह ते बस उन्हें जत रहना इस तरह पढ़ाई वाल बहुता ध्यान ध्यून कोई ना देना ते जदों किसी ने कुछ कहना जा साडे असी भी कहना भी पढ़िया कर उन्हें कहना बस आई मौज फकीर दी हुण पता लगे हरीका च मुर्गे मारी जांदा है पहला खोल हुण इह काम करदा है क्योंकि सब तो पारस की शो प्राप्त करके पारस नहीं होंदे पहला खोल बेनती कर रहे सू खाली कह नाल आई मौज फकीर दी जा फकर कह नाल कोई फकर बन जाता है ऐसा नहीं है। हजूर फरमाते ने सुनिए उन्होंने पुत्र शब्दा जी
लोक महला पहला
पहले पातशाह श्री गुरु नानक देव जी महाराज की पवित्र छंद सलोक उच्चारण करते हैं
फकड़ जाती फकड़ ना
हजूर कह लगे प्यारे अपनी जात भी यह कह दिती जी कि हम फकर हैं फकड़ हैं ते फकड़ नाव ते अपना नाम भी कह दिता जी हम फकड़ हैं बस हमारा यही नाम है एहो ही नाम है साडा बस फकर ही फकर अगे फकर पिछे फकर सजे खबे उपर नीचे बस फकर फकर। हां जी
सबना जिया इका शाह
हजूर कह लगे पर फकर जाती अपनी जात फकरा वाली रखवा के अंकार करना अपना फकर नाओ अपना नाम फकरा वाला फकर रखवा के अंकार करना ये ते रब तो दूर हो जाना है। फकर ते हो है जिन्होंने संसार नू फना समझ लिया ते जिन्होंने काफ तो संतोख धारण किया कनायत की मन के अंदर संतोख आ गया तेरे तो जिन्होंने परमेश्वर नू रमिया समझ लिया वह तो फकर हैं प्याला खोल श्री संत महाराज की अपनी एक उक्ति सी पंथ रत्न संत ज्ञानी गुरबचन सिंह जी खालसा जी पिंडर वालिया की प्याला खोल श्री बेनती का आप क्या करते सन हद लंघे और या बेहद हद लंघे और या बेहद लंघे पीर हद बेहद दोनों लंघे तिनका लाओ फकीर है सारिया हदा लंघ जा सारे ठीक दानी तिलंग महला पहला। हां जिसने काफ तो काफ तो काफ तो संतोख धारण कर लिया जेड़ा संतोखी हो गया ਰਾਹ ਵਿੱਚੋਂ ਰੇਹ ਵਿੱਚੋਂ ਜਿਨ੍ਹਾਂ ਨੇ ਖੁਦਾਬੰਦ ਕਰੀਮ ਨੂੰ ਸਾਰੇ ਰਮਿਆ ਸਮਝ ਲਿਆ ਕਿ ਸਭਨਾ ਵਿੱਚ ਖੁਦਾਬੰਦ ਕਰੀਮ ਹੈ, ਉਸ ਨੂੰ ਫਕਰ ਕਹਿੰਦੇ ਨੇ। ਪਰ ਜੋ ਆਪਣਾ ਨਾਮ ਆਪਣੀ ਜਾਤੀ ਵੀ ਫਕਰ ਰਖਵਾ ਲਵੇ ਤੇ ਕਰਮ ਉਹਦੇ ਖੁਆਰੀਆਂ ਵਾਲੇ ਹੋਣ, ਖਰਾਬੀਆਂ ਵਾਲੇ ਹੋਣ, ਦੂਸਰੇ ਪਾਸੇ ਨਾਮ ਵੀ ਆਪਣਾ ਫਕਰ ਰਖਵਾ ਲਵੇ, ਤਿਆਗੀ ਫਕੀਰ ਰਖਵਾ ਲਵੇ, ਪਰ ਕਰਮ ਉਹਦੇ ਫਕਰਾਂ ਫਕੀਰਾਂ ਵਾਲੇ ਨਾ ਹੋਣ, ਪੁਰਿਆਈਆਂ ਵੱਲ ਪ੍ਰਵਿਰਤ ਹੋਵੇ, ਤੇ ਫਿਰ ਅਹੰਕਾਰ ਕਰੇ ਕਿ ਮੈਂ ਫਕੀਰ ਹਾਂ, ਮੈਂ ਤਿਆਗੀ ਹਾਂ, ਉਹ ਨੇ ਤਾਂ ਦੁਨੀਆਂ ਵੀ ਗਵਾ ਲਈ ਤੇ ਦੀਨ ਵੀ ਗਵਾ ਲਿਆ, ਨਾ ਦੁਨੀਆਂ ਸਵਾਰੀ, ਨਾ ਆਪਣਾ ਆਪ ਸਵਾ ਰਿਹਾ, ਨਾ ਗ੍ਰਿਸ਼ਤੀ ਰਿਹਾ, ਨਾ ਤਿਆਗੀਆਂ ਵਿੱਚ ਰਿਹਾ, ਨਾ ਹੰਸ ਬਣਿਆ, ਨਾ ਬਗਲਾ ਹੀ ਰਿਹਾ, ਪਿਆਲਾ ਖੋਲ ਮੁਸਰੀ, ਦੋਨਾਂ ਚੀਜ਼ਾਂ ਨੇ ਰਹੀਆਂ। ਕਬੀਰ ਦੀਨ ਗਵਾਇਆ ਦੁਨੀ ਸਿਓ, ਦੁਖੀਵਾਂ ਕਰਨਾ ਫਰੀਦਾ ਦੀਨ ਗਵਾਇਆ ਦੁਨੀ ਸਿਓ, ਦੁਨੀ ਨ ਚਾਲੀ ਸਾਥ ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹਾਥ। ਸ਼ਲੋਕ ਸੇ ਖਰੀਦ ਕੇ ਸ਼ਾਇਰ ਮਸ਼ਰਕ ਮਹਾਨ ਇਕਬਾਲ ਨੇ ਕਿਹਾ ਸੀ, ਫਕਰ ਦੀ ਗੱਲ ਪੁੱਛਦੇ ਹੋ, ਫਕਰ ਦੇ ਸੰਬੰਧ ਵਿੱਚ ਪੁੱਛਦੇ ਹੋ, ਮੈਂ ਕਹਾ ਫਕਰ ਮੇ ਸ਼ਾਨ ਸਿਕੰਦਰੀ ਕਿਆ ਹੈ। ਸੰਤ ਗਿਆਨੀ ਗੁਰਭਜਨ ਸਿੰਘ ਸਾਹਿਬ ਜੀ ਦੇ ਕਦਮਾਂ ਤੇ ਤਾਜਾਂ ਵਾਲਿਆਂ ਨੂੰ ਝੁਕਦਿਆਂ, ਤਖਤਾਂ ਵਾਲਿਆਂ ਨੂੰ ਝੁਕਦਿਆਂ, ਮੁੱਖ ਮੰਤਰੀਆਂ ਨੂੰ ਝੁਕਦਿਆਂ, ਵਜ਼ੀਰਾਂ ਨੂੰ ਝੁਕਦਿਆਂ, ਪਰ ਆਪ ਦਰਵਾਜ਼ਾ ਬੰਦ ਕਰ ਦਿੰਦੇ ਸਨ ਕਿ ਅਸੀਂ ਗੁਰੂ ਦੇ ਗਰੀਬ ਸਿੱਖ ਹਾਂ, ਇੱਥੇ ਦੀ ਬਾਣੀ ਪੜ੍ਹਨ ਪੜ੍ਹਾਉਣ ਦਾ ਕੰਮ ਹੈ, ਸਾਡਾ ਰਾਜਨੀਤ ਲੋਕਾਂ ਨਾਲ ਕੋਈ ਮਤਲਬ ਨਹੀਂ, ਆਪ ਆਗਿਆ ਨਹੀਂ ਸਨ ਦਿੰਦੇ। ਸਰਦਾਰ ਕੈਰੋਂ ਵਰਗੇ ਵਿਅਕਤੀਆਂ ਜਿਨ੍ਹਾਂ ਦੀ ਉਦੋਂ ਤੂਤੀ ਬੋਲਦੀ ਸੀ, ਅੱਖਾਂ ਨਾਲ ਦੇਖਿਆ ਹੈ ਕਲਕੱਤੇ ਚੰਡੀਗੜ੍ਹ, ਆਗਿਆ ਨਹੀਂ ਸੀ ਦਿੰਦੇ ਦਰਸ਼ਨ ਕਰਨ ਦੀ। ਪਿਆਲਾ ਖੋਲ ਸ੍ਰੀ ਵਾਹ ਚੱਲ ਮਹਾਰਾਜਾ ਪਟਿਆਲਾ, ਉਹਦੇ ਬੱਬੇ ਤੇ ਅਮਰਿੰਦਰ ਸਿੰਘ ਤੇ ਛੋਟਾ ਅੱਖਾਂ ਨਾਲ ਲੌਂਗੋਵਾਲ ਪਿੰਡ ਵਿੱਚ ਦੇਖਿਆ ਹੈ। ਬੜੀਆਂ ਮਿੰਨਤਾਂ ਕੀਤੀਆਂ ਸੰਤ ਹਰਚੰਦ ਸਿੰਘ ਜੀ ਨੇ, ਜੀ ਆਏ ਨੇ ਕੰਵਰ ਸਾਹਿਬ, ਟਿੱਕਾ ਸਾਹਿਬ ਆਏ ਨੇ ਦਰਸ਼ਨ ਦੀ ਆਗਿਆ ਦਿਓ। ਕਹਿਣ ਲੱਗੇ ਅਸੀਂ ਗਰੀਬ ਸਿੱਖ ਹਾਂ ਗੁਰੂ ਕੇ, ਸਾਡਾ ਪੜ੍ਹਨ ਪੜ੍ਹਾਉਣ ਦਾ ਕੰਮ ਹੈ ਗੁਰੂ ਕੀ ਵਿਦਿਆ, ਸਾਡਾ ਰਾਜਨੀਤਿਕ ਲੋਕਾਂ ਨਾਲ ਕਿਆ ਕੰਮ, ਅਸਾਂ ਇਹਨਾਂ ਵੱਡਿਆਂ ਲੋਕਾਂ ਤੋਂ ਕੀ ਲੈਣਾ। ਪਿਆਲਾ ਖੋਲ ਸ੍ਰੀ ਸਰ ਸੁਰ ਕੈਰੋਂ ਦਾ ਲੜਕਾ ਸੁਰਿੰਦਰ, ਜਿਹਨੂੰ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਿਆ, ਪੱਟੀ ਇਲੈਕਸ਼ਨ ਚੱਲ ਰਿਹਾ ਸੀ, ਆਵੇ ਆ ਗਿਆ ਜੀ ਥਾਪੜਾ ਦਿਓ, ਥਾਪੜਾ ਦਿਓ, ਅੱਗੇ ਕੰਡ ਕਰੀ ਜਾਵੇ ਤੇ ਕਹਿਣ ਲੱਗੇ ਸਾਰੀ ਉਮਰ ਤੇਰਾ ਪਿਤਾ ਤੇ ਤੁਹਾਡਾ ਘਰ ਪੰਥ ਦਾ ਵਿਰੋਧ ਕਰਦਾ ਰਿਹਾ, ਤੈਨੂੰ ਕੀ ਥਾਪੜਾ ਦੇਈਏ। ਕਹਿੰਦਾ ਇੰਨੀਆਂ ਬੇਪਰਵਾਹੀਆਂ, ਇਹਨੂੰ ਫਕਰ ਕਹਿੰਦੇ ਨੇ। ਨਿਗਾਹ ਫਕਰ ਕੀ ਸ਼ਾਨ ਸਿਕੰਦਰੀ ਕਿਆ ਹੈ, ਫਿਰਾਜ ਕੀ ਜੋ ਗਦਾ ਹੈ ਉਹ ਕੈਸਰੀ ਕਿਆ ਹੈ। ਉਹ ਬਾਦਸ਼ਾਹੀ ਫਕੀਰਾਂ ਦੀ ਦਰਵੇਸ਼ੀ ਦੇ ਸਾਹਮਣੇ, ਫਕੀਰ ਬਾਦਸ਼ਾਹ ਕੀ ਹੋ ਸਕਦੇ ਨੇ ਜੋ ਫਕੀਰ ਦੀ ਬਾਦਸ਼ਾਹੀ ਹੈ, ਉਹ ਇਹਨਾਂ ਹੁਕਮਰਾਨਾਂ ਦੀ ਬਾਦਸ਼ਾਹੀ ਨਹੀਂ ਹੋ ਸਕਦੀ। ਤਾਂ ਫਿਰ ਕੀ ਕਹਿੰਦੇ ਫਕੀਰ ਦਾ ਕੀ ਕਰਮ ਹੈ? ਸਭਨਾ ਸਭਨਾ
ਸਭਨਾ ਜੀਆ ਇੱਕਾ ਛਾ,
ਪਿਆਰੇ ਸਾਰਿਆਂ ਜੀਵਾਂ ਵਿੱਚ ਇੱਕ ਪਰਮੇਸ਼ਰ ਦੀ ਛਾਇਆ ਕੰਮ ਕਰ ਰਹੀ ਹੈ, ਸਭਨਾ ਵਿੱਚ ਉਸੇ ਦਾ ਪ੍ਰਤੀਬਿੰਬ ਹੈ। ਹਜ਼ਾਰਾਂ ਘੜੇ ਰੱਖ ਦਿਓ ਪਾਣੀ ਨਾਲ ਭਰ ਕੇ, ਤੇ ਉਹਦੇ ਉੱਪਰ ਚੱਪਣੀ ਨਾ ਦਿਓ, ਢੱਕਣ ਨਾ ਦਿਓ, ਰਾਤ ਨੂੰ ਦੇਖ ਲੈਣਾ ਸਾਰਿਆਂ ਵਿੱਚ ਇੱਕੋ ਚੰਦਰਮਾ ਹੋਣਾ, ਉਹ ਪ੍ਰਤੀਬਿੰਬ ਹੈ। ਸਭਨਾ ਜੀਆ ਇੱਕਾ ਛਾਓ, ਸਾਰਿਆਂ ਜੀਵਾਂ ਵਿੱਚ ਇੱਕ ਚੇਤਨ ਚੰਦਰਮਾ ਰੂਪ ਬਾਰ ਬ੍ਰਹਮ ਪਰਮੇਸ਼ਰ ਇੱਕ ਦਾ ਹੀ ਛਾਓ ਪ੍ਰਤੀਬਿੰਬ ਹੈ, ਇੱਕ ਦੀ ਹੀ ਜੋਤ ਹੈ ਸਾਰਿਆਂ ਜੀਵਾਂ ਦੇ ਅੰਦਰ। ਇਸ ਲਈ ਜੇ ਫਕੀਰ ਆਪਣੇ ਆਪ ਨੂੰ ਉੱਚਾ ਜਾਣੇ ਤਾਂ ਉਹ ਭੁਲੇਖਾ ਖਾ ਗਿਆ, ਬਾਕੀ ਸਰੀਰ ਵੀ ਤਾਂ ਉਸ ਤਰ੍ਹਾਂ ਦੇ ਨੇ, ਉਹਨਾਂ ਸਰੀਰਾਂ ਵਿੱਚ ਵੀ ਇੱਕ ਪਾਰ ਬ੍ਰਹਮ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਹੈ। ਹਾਂਜੀ
ਆਪ ਹੋ ਜੇ ਕੋ ਭਲਾ ਕਹਾਏ,
ਹਜ਼ੂਰ ਕਹਿਣ ਲੱਗੇ ਬਸ ਭੁਲੇਖੇ ਦੀ ਇਹੋ ਨਿਸ਼ਾਨੀ ਏ ਤੇ ਡੋਲਿਆਂ ਦੀ ਦਾ ਇਹੋ ਹੀ ਚਿੰਨ ਚੱਕਰ ਹੈ। ਆਪ ਹੋ ਜੇ ਕੋ ਭਲਾ ਕਹਾਏ, ਆਪਣੇ ਆਪ ਨੂੰ ਜੇ ਕੋਈ ਚੰਗਾ ਕਹਾ ਲਵੇ, ਚੰਗਾ ਸਦਵਾ ਲਵੇ। ਪੰਜਾਬ ਦੇ ਲੋਕ ਕਹਿੰਦੇ ਹੁੰਦੇ ਨੇ ਆਪੇ ਅਸੀਂ ਮੈਂ ਰੱਜੀ ਪੁੱਜੀ ਤੇ ਆਪੇ ਮੇਰੇ ਬੱਚੇ ਜੀਣ, ਆਪਣੇ ਆਪ ਨੂੰ ਆਪ ਹੀ ਸਲਾਹੀ ਜਾਣਾ। ਸਲਾਹ ਤਾਂ ਤੇ ਉਹ ਹੈ ਜੋ ਦੂਸਰੇ ਸਲਾਹਣ, ਪਰ ਜੇ ਕੋਈ ਆਪਣੇ ਆਪ ਨੂੰ ਹੀ ਚੰਗਾ ਕਹਾਈ ਜਾਵੇ, ਭਲਾ ਅੱਛਾ ਕਹਾਈ ਜਾਵੇ, ਸਦਵਾਈ ਜਾਵੇ, ਜਿਵੇਂ ਇਹ ਫਕਰ ਤੂੰ ਆਪਣੇ ਆਪ ਨੂੰ ਕਹੀ ਜਾਂਦਾ। ਉਹ ਕਹਿੰਦੇ ਨੇ ਨਾ ਲੋਕ, ਸੁਸਰੇ ਸ਼ਾਹ ਦੀ ਬਾਤ ਹੈ, ਜੰਨ ਕੁਪੱਤੀ ਤੇ ਫਿਰ ਸੁਸਰਾ ਸ਼ਾਹ, ਬਾਕੀ ਸਾਰੇ ਕੁਪੱਤੇ ਹੀ ਨੇ, ਬਸ ਇੱਕ ਸੁਥਰੇ ਸ਼ਾਹ ਠੀਕ ਠਾਕ ਹੈ ਜੀ।
ਨਾਨਕ ਤਾਂ ਪਰ ਜਪ ਜਾਪਤ ਲਿਖ ਪਾਏ।
ਹਜ਼ੂਰ ਕਹਿੰਦੇ ਨਾਨਕ ਤਾਂ ਪਰ ਜਾਣਾ, ਪਰ ਵਿਸ਼ੇਸ਼ ਕਰਕੇ ਤਾਂ ਫਕੀਰ ਨੂੰ ਮਾਲਕ ਦੇ ਦਰ ਤੇ ਪ੍ਰਵਾਨ ਜਾਣਿਆ ਜਾ ਸਕਦਾ ਹੈ। ਜਾਪਤ ਲਿਖ ਪਾਏ, ਜੇਕਰ ਅਕਾਲ ਪੁਰਖ ਵਾਹਿਗੁਰੂ ਪਰਲੋਕ ਵਿੱਚ ਉਸ ਕਿਸੇ ਵੀ ਵਿਅਕਤੀ ਜੀ ਦੀ ਜਾਂ ਫਕੀਰ ਦੀ ਦਰਵੇਸ਼ ਦੀ ਪੱਤ ਇੱਜ਼ਤ ਜਿਹੜੀ ਲੇਖੇ ਪਾਵੇ, ਪ੍ਰਵਾਨ ਕਰ ਲਵੇ, ਉਹ ਫਕੀਰ ਪ੍ਰਵਾਨ ਸਮਝਿਆ ਜਾ ਸਕਦਾ ਹੈ। ਉਹ ਫਕੀਰ ਪ੍ਰਵਾਨ ਹੋ ਗਿਆ, 84 ਸਿੱਧਾਂ ਵਿੱਚੋਂ ਘੁੱਗੀ ਨਾਥ ਪ੍ਰਵਾਨ ਹੋ ਗਿਆ, ਪਰ ਫਿਰ ਪ੍ਰਵਾਨ ਹੋ ਗਿਆ, ਉਹਨਾਂ ਦੀ ਦਰਵੇਸ਼ੀ ਪ੍ਰਵਾਨ ਹੋ ਗਈ, ਸਾਈ ਮੀਆਂ ਮਿੱਠਾ ਪ੍ਰਵਾਨ ਹੋ ਗਿਆ। ਪਿਆਲਾ ਸ਼ੇਖ ਫਰੀਦ ਫਕੀਰ ਹੈ, ਪ੍ਰਵਾਨ ਹੋ ਗਿਆ, ਕਿਉਂਕਿ ਮਾਲਕ ਨੇ ਪਤਜੂ ਲੇਖੇ ਪਾ ਲਏ। ਹਜ਼ੂਰ ਫਰਮਾਉਂਦੇ ਨੇ, ਹੇ ਫਕੀਰ, ਉਹ ਵਿਸ਼ੇਸ਼ ਕਰਕੇ ਤਾਂ ਫਕੀਰ ਮਹਾਨ ਜਾਣਿਆ ਜਾ ਸਕਦਾ ਹੈ, ਜੇਕਰ ਪਾਰ ਬ੍ਰਹਮ ਪਰਮੇਸ਼ਰ ਉਸ ਫਕਰ ਦੀ ਫਕੀਰ ਦੀ ਪਤ ਇੱਜ਼ਤ ਲੇਖੇ ਪਾ ਲਵੇ, ਉਹਦੀ ਫਕੀਰੀ ਨੂੰ ਪ੍ਰਵਾਨ ਕਰ ਲਵੇ ਜੀ।
ਮਹੱਲਾ ਦੂਜਾ,
ਇਹ ਸਲੋਕ ਜੋ ਹੈ ਅਗਲਾ, ਦੂਸਰੇ ਪਾਤਸ਼ਾਹ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਉਚਾਰਨ ਕਰ ਰਹੇ ਹਨ, ਕਿਉਂਕਿ ਜੋ ਗੁਰਪੁਰਬਾਂ ਦੀ ਤਾਰੀਖ ਡੇਟ ਮਿਲਦੀ ਹੈ ਉਹਦੇ ਮੁਤਾਬਿਕ ਤਾਂ ਇੰਜ ਪ੍ਰਤੀਤ ਹੁੰਦਾ ਜਿਵੇਂ ਗੁਰੂ ਪਰਮੇਸ਼ਵਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ 4 ਦਿਨ ਪਹਿਲਾਂ ਜੋਤੀ ਜੋਤ ਸਮਾਗਮ ਤੋਂ ਗੁਰੂ ਅੰਗਦ ਦੇਵ ਜੀ ਨੂੰ ਗੁਰਿਆਈ ਗੱਦੀ ਦਿੱਤੀ, ਪਰ ਜੋ ਕਿਉਂਕਿ ਇਤਿਹਾਸਕ ਘਟਨਾਵਾਂ ਹਨ, ਇਤਿਹਾਸਕ ਵਿਚਾਰਾਂ ਹਨ ਕਿ ਖੁਦ ਗੁਰੂ ਨਾਨਕ ਦੇਵ ਜੀ ਮਹਾਰਾਜ ਕਈ ਵਾਰੀ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕਰਨ ਵਾਸਤੇ ਖਡੂਰ ਸਾਹਿਬ ਆਏ। ਪਿਆਲਾ ਇਸ ਵਾਸਤੇ ਇਹਨਾਂ ਇਤਿਹਾਸਕ ਘਟਨਾਵਾਂ ਤੋਂ ਪਤਾ ਲੱਗਦਾ ਹੈ, ਤਕਰੀਬਨ ਸਾਲ ਤੋਂ ਵੀ ਕੁਝ ਦਿਨ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਗੁਰਿਆਈ ਗੱਦੀ ਬਖਸ਼ੀ ਤੇ ਨਾਲ ਹੁਕਮ ਕੀਤਾ, ਤੁਸੀਂ ਹੁਣ ਖਡੂਰ ਜਾਣਾ, ਉੱਥੇ ਹੀ ਰਹਿਣਾ, ਇੱਥੇ ਨਹੀਂ ਆਉਣਾ। ਜੇ ਜਦੋਂ ਮਨ ਦਰਸ਼ਨ ਤੋਂ ਬਿਨਾਂ ਰਹਿ ਨਾ ਸਕੇ, ਮਨ ਨਾ ਰਹੇ ਕੈਸੇ ਮਿਲੋ ਪਿਆਰੇ ਆਸਾ ਮਹੱਲਾ ਪੰਨਾ, ਤਾਂ ਗੁਰੂ ਨਾਨਕ ਦੇਵ ਜੀ ਨੇ ਫਰਮਾਇਆ ਸੀ, ਮੈਂ ਖੁਦ ਤੇਰੇ ਦਰਸ਼ਨ ਕਰਨ ਵਾਸਤੇ ਖਡੂਰ ਆਵਾਂਗਾ, ਤੁਸਾਂ ਇੱਥੇ ਕਰਤਾਰਪੁਰ ਨਹੀਂ ਆਉਣਾ, ਇੱਥੇ ਸ੍ਰੀ ਚੰਦ ਤੇ ਲਖਮੀ ਚੰਦ ਰਹਿਣਗੇ। ਹਜ਼ੂਰ ਇੱਕ ਅੱਗ ਦੀ ਈਰਸ਼ਾ ਦੀ ਅੱਗ ਦੀ ਜੋ ਚਿੰਗਿਆੜੀ ਭਖਣੀ ਭਖਣਾ ਚਾਹੁੰਦੀ ਸੀ, ਉਸਨੂੰ ਭਖਣ ਨਹੀਂ ਸਨ ਦੇਣਾ ਚਾਹੁੰਦੇ, ਵੀ ਦੂਰ ਰਹਿਣਗੇ ਤੇ ਕੁਝ ਫਰਕ ਰਹੇਗਾ, ਨੇੜੇ ਰਹਿਣਗੇ ਤਾਂ ਫਿਰ ਇਹ ਕਿਤੇ ਅੱਗ ਦਾ ਭਾਂਬਣ ਨਾ ਉੱਠੇ, ਤਾਂ ਗੁਰੂ ਅੰਗਦ ਦੇਵ ਜੀ ਹੁਕਮ ਮੁਤਾਬਕ ਚਲੇ ਗਏ। ਐਸੇ ਕੋਠੇ ਵਿੱਚ ਨਿਵਾਸ ਕੀਤਾ ਮਾਤਾ ਭਰਾਈ ਦੀ ਪ੍ਰੇਰਨਾ ਨਾਲ, ਕਿਉਂਕਿ ਆਏ ਸਨ ਗੁਰੂ ਨਾਨਕ ਦੇਵ ਜੀ ਦੀ ਸ਼ਰਨ ਵਿੱਚ, ਉਹਦੇ ਘਰ ਹੀ ਜਾ ਕੇ ਠਹਿਰੇ, ਆਪਣੇ ਘਰ ਠਹਿਰਦੇ ਤਾਂ ਪਤਾ ਲੱਗ ਜਾਣਾ ਸੀ। ਇਸ ਲਈ ਮਾਤਾ ਭਰਾਈ ਦੇ ਘਰ ਠਹਿਰੇ ਨੇ, ਉਹਨੇ ਜਿਸ ਕਮਰੇ ਵਿੱਚ ਠਹਿਰੇ ਸਨ ਦਰਵਾਜ਼ਾ ਲਿਪ ਦਿੱਤਾ, ਵੀ ਪਤਾ ਹੀ ਨਹੀਂ ਲੱਗੇ ਵੀ ਇੱਥੇ ਕੋਈ ਕਮਰਾ ਹੈ। ਖਾਲਸਾ ਤਵਾਰੀਖ ਮੁਤਾਬਕ ਰਾਤ ਅੱਧੀ ਤੋਂ ਬਾਅਦ ਬਾਹਰ ਨਿਕਲਦੇ ਸਨ ਤੇ ਸਿਰਫ 2 ਟੋਲੇ ਦੇ 2 ਪ੍ਰਸ਼ਾਦੇ, ਹਲਕੇ ਤੇ ਮੂੰਗੀ ਦੀ ਦਾਲ, ਉਹ ਵੀ ਜਿਹਦਾ ਛਿਲਕਾ ਨਾ ਹੋਵੇ ਤੇ ਨਮਕ ਤੋਂ ਬਿਨਾਂ, 8 ਪਹਿਰੀ ਇੰਨੀ। 2 ਟੋਲੇ ਆਟੇ ਦੇ ਪ੍ਰਸ਼ਾਦੇ ਕਿੰਨੇ ਕੁ ਬਣਦੇ ਹੋਣਗੇ, ਇਹ ਤੇ ਬੱਚੀਆਂ ਮਾਤਾਵਾਂ ਸਾਡੀਆਂ ਭੈਣਾਂ ਜਾਣਦੀਆਂ ਨੇ। ਪਿਆਲਾ ਖੋਲ, ਕਿਤਨਾ ਘਾਟਾ ਹੋਵੇਗਾ। ਖਾਲਸਾ ਤਵਾਰੀਖ ਦਾ ਇਤਿਹਾਸਕ ਵਿਚਾਰ ਆਪ ਜੀ ਦੀ ਭੇਟ ਕੀਤਾ ਜਾ ਰਿਹਾ ਹੈ, ਕਿਉਂਕਿ ਕੋਈ ਕਾਲਪਨਿਕ ਕਹਾਣੀ ਕਹਿਣ ਦਾ ਮਹਾਂਪੁਰਸ਼ਾਂ ਨੇ ਸੁਭਾਅ ਵੀ ਨਹੀਂ ਸੀ ਬਣਾਇਆ। ਪਿਆਲਾ ਖੋਲ, ਇਹਨਾਂ ਹੀ ਆਪ ਦਾ ਆਹਾਰ ਸੀ। ਰਾਤ ਨੂੰ ਨਿਕਲਦੇ ਸਨ, ਗੁਰੂ ਪਰਮੇਸ਼ਵਰ ਜੋਤੀ ਜੋਤ ਸਮਾ ਗਏ, ਭਾਣਾ ਵਰਤ ਗਿਆ, ਸੰਗਤਾਂ ਵਿਆਕੁਲ ਹੋਈਆਂ। ਬਾਬਾ ਬੁੱਢਾ ਜੀ ਨੂੰ ਬੇਨਤੀ ਕੀਤੀ ਵੀ ਕਿੱਧਰ ਗਏ ਗੁਰੂ ਮਹਾਰਾਜ, ਅੰਧੇਰਾ ਹੋ ਗਿਆ। ਜਾਣ ਤਾਂ ਜਹਾਂ ਤਾਰੀਕ ਸ਼ੁਭ ਜਾਣਾ ਭਾਈ ਨੰਦ ਲਾਲ, ਜਦੋਂ ਤੂੰ ਆਪਣਾ ਚਿਹਰਾ ਗੈਬ ਦੇ ਪਰਦੇ ਵਿੱਚ ਲੁਕਾ ਲੈਂਦਾ ਛੁਪਾ ਲੈਂਦਾ, ਉਦੋਂ ਦੁਨੀਆਂ ਤੇ ਅੰਧੇਰਾ ਹੁੰਦਾ। ਐਵੇਂ ਲੋਕ ਕਹਿੰਦੇ ਨੇ ਸੂਰਜ ਦੇ ਛਿਪਣ ਨਾਲ ਅੰਧੇਰਾ ਹੁੰਦਾ, ਅਸਲ ਅੰਧੇਰਾ ਤਾਂ ਭਾਈ ਨੰਦ ਲਾਲ ਕਹਿੰਦੇ ਨੇ ਜਦੋਂ ਗੁਰੂ ਆਪਣੇ ਆਪ ਨੂੰ ਗੈਬ ਦੇ ਪਰਦੇ ਵਿੱਚ ਲੁਕਾ ਲਵੇ ਉਦੋਂ ਹੁੰਦਾ। ਤਾਂ ਹੋ ਪਾਲ ਵਿਕੁੰਨੀ ਹੋਈ ਮਾਝ ਕੀ ਵਾਰ ਮਹੱਲਾ ਪਹਿਲਾ, ਵਿੱਚ ਹਾਂ ਮੈਂ ਕਰ ਦੁਖ ਕਹੋ ਨਾਨਕ ਕਿਨ ਬਿਦਤ ਹੋਈ। ਮਾਝ ਕੀ ਵਾਰ ਮਹੱਲਾ ਪਹਿਲਾ, ਹਜ਼ੂਰ ਤੇ ਆਉਣ ਤੋਂ ਪਹਿਲਾਂ ਸੰਸਾਰ ਦੀ ਅਵਸਥਾ ਸੀ, ਸੰਸਾਰ ਦੇ ਇਹ ਹਾਲਾਤ ਸਨ, ਲੋਕ ਅੰਧੇਰੇ ਵਿੱਚ ਟੱਕਰਾਂ ਮਾਰੀ ਜਾ ਰਹੇ ਸਨ, ਭਟਕੀ ਜਾ ਰਹੇ ਸਨ, ਕਿਸੇ ਨੂੰ ਕੋਈ ਰਾਹ ਨਹੀਂ ਸੀ ਲੱਭਦਾ। ਤਾਂ ਉਸ ਵੇਲੇ ਹਜ਼ੂਰ ਅਲੋਪ ਸਨ, ਸੰਗਤਾਂ ਵਿਆਕੁਲ ਹੋ ਗਈਆਂ। ਬਾਬਾ ਬੁੱਢਾ ਜੀ ਨੂੰ ਅਰਜ਼ ਕੀਤੀ ਤੇ ਬਾਬਾ ਬੁੱਢਾ ਜੀ ਨੇ ਕਿਹਾ ਚਲੋ ਚੱਲੀਏ ਭਰਾਈ ਦੇ ਕੋਲ, ਉਹਨੇ ਭੇਜਿਆ ਸੀ ਇੱਥੇ, ਉਹੀ ਨਾ ਉਹੀ ਲੈ ਕੇ ਆਈ ਸੀ, ਉਹੀ ਪਿੱਛੋਂ ਖਿਆਲ ਰੱਖਦੀ ਸੀ। ਚਲੋ ਮਾਤਾ ਭਰਾਈ ਦੇ ਘਰ ਚੱਲਦੇ ਹਾਂ, ਉਹਦੇ ਤੋਂ ਪੁੱਛਦੇ ਹਾਂ ਵੀ ਉਹਨੂੰ ਹਦਾਇਤ ਸੀ ਵੀ ਦੱਸਣਾ ਵੀ ਨਹੀਂ, ਜ਼ੁਬਾਨ ਤੋਂ ਕਿਸੇ ਨੂੰ ਕਹਿਣਾ ਵੀ ਕੁਛ ਨਹੀਂ। ਉੱਥੇ ਆਏ ਤੇ ਮਾਤਾ ਭਰਾਈ ਕੁਝ ਬੋਲੇ ਹੀ ਨਾ, ਕੋਈ ਬਾਤ ਹੀ ਨਾ ਕਰੇ। ਬੋਤ ਬਣੇ ਬੈਠੇ ਹੈ ਕੁਛ ਬਾਤ ਨਹੀਂ ਕਰਦੇ, ਕੋਈ ਜਵਾਬ ਨਾ ਦੇਵੇ ਮਾਤਾ। ਤੇ ਬਾਬਾ ਬੁੱਢਾ ਜੀ ਆਖਿਰ ਬਜ਼ੁਰਗ ਸਨ, ਬਜ਼ੁਰਗੀ ਬਜ਼ੁਰਗੀ ਹੁੰਦੀ ਹੈ, ਪਿਆਲਾ ਬਜ਼ੁਰਗੀ ਤਾਂ ਬਜ਼ੁਰਗੀ ਹੁੰਦੀ ਹੈ। ਭਾਵੇਂ ਬਜ਼ੁਰਗਾਂ ਦੀ ਕਦਰ ਨੌਜਵਾਨ ਬੱਚੇ ਬੱਚੀਆਂ ਘਾਟ ਆ ਦਿੰਦੇ ਨੇ ਜਿਨ੍ਹਾਂ ਨੂੰ ਸਮਝ ਨਹੀਂ ਹੁੰਦੀ, ਪਿਆਲਾ ਐਸੇ ਹੀ ਮੁਲਕ ਤੋਂ ਸਾਡੇ ਦਿੱਲੀ ਤੋਂ ਰਾਜ ਗੁੱਗਲ ਆਦਿ ਦੇ ਪਾਸ ਏਅਰ ਥਾਈ ਦੀ ਇੱਥੋਂ ਦੀ ਸਾਰੀ ਏਜੰਸੀ ਹੈ। ਪਿਛਲੇ ਤੋਂ ਪਿਛਲੇ ਸਾਲ ਮੈਂ ਵੀ ਜਾਣਾ ਸੀ ਵਾਪਸ, ਉੱਥੇ ਆਇਆ ਹੋਇਆ ਉਹਨਾਂ ਦੀ ਪਤਨੀ ਵੀ, ਬਜ਼ੁਰਗ ਉਹਨਾਂ ਦੇ 85 ਸਾਲ ਤੋਂ ਉੱਪਰ ਹੋਣਗੇ, ਚੱਲ ਨਹੀਂ ਸਮ ਸਕਦੇ, ਦੋਨਾਂ ਰੋਈ ਜਾਣ ਤੇ ਉਹ ਕਾਕੀ ਉਹਨਾਂ ਦੀ ਨੂੰਹ ਰਾਣੀ ਰਾਜ ਗੁੱਗਲ ਦੀ ਮਿਸਿਜ਼ ਨੀਨਾ ਪੈਰਾਂ ਤੇ ਸਿਰ ਰੱਖ ਕੇ ਉੱਚੀ ਉੱਚੀ ਤਾਂ ਮਾਰ ਕੇ ਰੋਈ ਜਾਵੇ ਤੇ ਕਹੇ ਪਿਤਾ ਜੀ ਤੁਸੀਂ ਸਾਨੂੰ ਸੇਵਾ ਦਾ ਸਮਾਂ ਨਹੀਂ ਦਿੰਦੇ, 4 ਮਹੀਨੇ ਵੀ ਕੋਈ ਹੁੰਦੇ ਨੇ, ਦਿੱਲੀ ਤੇ ਤੁਸੀਂ ਰਹਿੰਦੇ ਹੀ ਹੋ, ਸਾਡੇ ਪਾਸ ਰਿਹਾ ਕਰੋ। ਬਜ਼ੁਰਗ ਦੀਆਂ ਅੱਖਾਂ ਹੀ ਭਰੀਆਂ ਸਨ, ਕਹਿਣ ਲੱਗੇ ਪੁੱਤਰ ਫਿਰ ਹੁਣ ਬਜ਼ੁਰਗੀ ਦੀ ਅਵਸਥਾ ਹੈ, ਉੱਧਰ ਦਾ ਇੱਧਰ ਦਾ ਸਭ ਪਾਸੇ ਖਿਆਲ ਰੱਖਣਾ। ਤੇ ਮੈਂ ਸੋਚਿਆ ਖੁਸ਼ਕਿਸਮਤ ਨੇ ਇਹ ਬੱਚੇ, ਖੁਸ਼ਕਿਸਮਤ ਨੇ ਮਾਤਾ ਪਿਤਾ ਜਿਹੜੇ ਇਸ ਮੁਲਕ ਵਿੱਚ ਰਹਿ ਕੇ ਵੀ ਆਪਣੇ ਵੱਡਿਆਂ ਦਾ ਇੰਨਾ ਸਤਿਕਾਰ ਕਰਦੇ ਨੇ। ਤਾਂ ਬੇਨਤੀ ਕੀਤੀ ਜਾ ਰਹੀ ਸੀ ਪਰ ਬਹੁ ਗਿਣਤੀ ਵਿੱਚ ਬਜ਼ੁਰਗੀ ਨੂੰ ਬੱਚੇ ਬੱਚੀਆਂ ਅਪਮਾਨਿਤ ਕਰਦੇ ਨੇ, ਤਿਰਸਕਾਰਦੇ ਨੇ। ਪਰ ਬਜ਼ੁਰਗੀ ਦਾ ਫਲ ਪੱਕਾ ਹੁੰਦਾ, ਮਿੱਠਾ ਹੁੰਦਾ, ਰਸਦਾਇਕ ਹੁੰਦਾ। ਬਜ਼ੁਰਗੀ ਉਹ ਫਲ ਹੈ ਜਿਹਨੂੰ ਪਕਾਇਆ ਨਹੀਂ ਜਾਂਦਾ, ਜਿਹੜਾ ਆਪਣੇ ਆਪ ਭੱਜ ਕੇ ਗਿਰਦਾ ਹੈ ਉਹ ਫਲ ਦੀ ਵੀ ਸੁਣਦੀ ਹੈ। ਪਹਿਲਾਂ ਤਾਂ ਬਾਬਾ ਬੁੱਢਾ ਜੀ ਸਮਝ ਗਏ, ਕਿਉਂਕਿ ਬਜ਼ੁਰਗ ਸਨ, ਸਮਝ ਗਏ ਕਿ ਸੰਗਤ ਨੂੰ ਕਹਿਣ ਲੱਗੇ ਦਾਲ ਵਿੱਚ ਕੁਝ ਕਾਲਾ ਖਾ ਲੈ, ਭਰਾਈ ਦੱਸਦੀ ਨਹੀਂ, ਹੋ ਸਕਦਾ ਨੇੜੇ ਤੇੜੇ ਹੋਣ। ਨਜ਼ਰ ਤਾਂ ਉਹਨਾਂ ਦੀ ਪਹਿਲਾਂ ਹੀ ਸਮਝ ਗਈ ਸੀ ਤੇ ਦੇਖ ਚੁੱਕੀ ਸੀ ਜਿੱਥੇ ਉਹ ਟਿਕੇ ਹੋਏ ਸਨ। ਐਵੇਂ ਚਾਰ ਚਫੇਰੇ ਘਰ ਦੇ ਘੁੰਮਦਿਆਂ ਇੱਕ ਕਮਰੇ ਦਾ ਨੂੰ ਉਹਨਾਂ ਨੇ ਦੇਖਿਆ ਵੀ ਪੋਚਾ ਨਵਾਂ ਦਿੱਤਾ ਹੋਇਆ। ਕਹਿਣ ਲੱਗੇ ਸਾਧ ਸੰਗਤ ਆ, ਨਵਾਂ ਹੀ ਪੋਚਾ ਦਿੱਤਾ, ਦੇਖੋ ਇਹ ਦਰਵਾਜ਼ਾ ਤਾਂ ਨਹੀਂ। ਜਦੋਂ ਉੱਥੋਂ ਸ਼ੁਰੂ ਕੀਤਾ ਪੁੱਟਣਾ ਦਰਵਾਜ਼ਾ, ਗੰਧ ਦਰਵਾਜ਼ਾ ਸੀ, ਦਰਵਾਜ਼ਾ ਖੁੱਲ ਗਿਆ, ਅੰਦਰ ਗੁਰੂ ਅੰਗਦ ਦੇਵ ਜੀ ਅਡੋਲ ਸਿਮਰਨ ਵਿੱਚ ਬੈਠੇ ਸਨ। ਬਾਬਾ ਬੁੱਢਾ ਜੀ ਨੇ ਸੰਗਤ ਦੇ ਨੂੰ ਠਹਿਰਾ ਕੇ ਆਪ ਅੰਦਰ ਗਏ, ਨਮਸਕਾਰ ਕੀਤੀ, ਮੱਥਾ ਟੇਕਿਆ, ਫਿਰ ਅਰਜ਼ ਕੀਤੀ। ਆਪ ਦੇ ਮੋਢੇ ਤੇ ਬੜਾ ਵੱਡਾ ਭਾਰ ਹੈ, ਬੜੀ ਜ਼ਿੰਮੇਦਾਰੀ ਹੈ, ਸੰਗਤ ਨੂੰ ਪਾਰ ਉਤਾਰਨਾ। ਸੰਗਤ ਪਾਰ ਉਤਾਰਨ ਕਹੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ, ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰ ਕੀ ਮੂਰਤ ਹੈ ਜਗ ਆਏ ਦਰਬਾਰ ਬਾਬਾ ਦਰਬਾਰੀ ਦਾਸ ਸੋਢੀ ਪਿਆਲਾ ਖੋਲ ਸ੍ਰੀ ਦਾ ਆਪ ਬਾਹਰ ਸੰਗਤ ਨੂੰ ਦਰਸ਼ਨ ਦਿਓ ਜੇ ਗੁਰਾਈ ਗੱਦੀ ਵਾਲੇ ਵੀ ਸਿੱਧਾਂ ਵਾਂਗ ਕਿਵੇਂ ਲੁਕਣ ਤੇ ਫਿਰ ਹਜ਼ੂਰ ਸਿੱਧਾਂ ਨੂੰ ਕਿਉਂ ਸਮਤ ਦਿੰਦੇ ਸਮਝਾਉਂਦੇ ਸਿੱਧ ਛੱਬ ਬੈਠੇ ਪਰਬਤੀ ਕੌਣ ਜਗਤ ਕੋ ਪਾਰ ਉਤਾਰਾ ਭਾਈ ਗੁਰਦਾਸ ਜੀ ਉਸ ਵਕਤ ਗੁਰੂ ਅੰਗਦ ਦੇਵ ਜੀ ਮਹਾਰਾਜ ਆਏ ਬਾਬਾ ਜੀ ਤੋਂ ਮੈਨੂੰ ਅਰਜ਼ ਕੀਤੀ ਕਿ ਕਰਤਾਰਪੁਰ ਚੱਲੋ ਸੰਗਤ ਨੂੰ ਕਰਤਾਰਪੁਰ ਲਿਜਾ ਕੇ ਗੁਰੂ ਪਰਮੇਸ਼ਵਰ ਦੀ ਸ਼ਰਨ ਪਾਓ ਤੇ ਬਾਬਾ ਬੁੱਢਾ ਜੀ ਨੇ ਬੜੇ ਗੰਭੀਰਤਾ ਨਾਲ ਖਬਰ ਦਿੱਤੀ ਕਿ ਹਜ਼ੂਰ ਸਰੀਰ ਤਿਆਗ ਚੁੱਕੇ ਨੇ ਇਸੇ ਲਈ ਸੰਗਤਾਂ ਆਪ ਦੀ ਚਰਨ ਸ਼ਰਨ ਵਿੱਚ ਆਈਆਂ ਸਨ ਹਾਂ ਉਸ ਵਕਤ ਗੁਰੂ ਅੰਗਦ ਦੇਵ ਜੀ ਨੇ ਜੋ ਸਲੋਕ ਉਚਾਰਨ ਕੀਤਾ ਹੈ ਉਹ ਇੱਕ ਆਦਰਸ਼ ਹੈ ਉਹ ਇੱਕ ਮਹਾਨਤਾ ਹੈ ਸਿਦਕ ਵਾਲੇ ਲੋਕਾਂ ਦੀ ਸੁਣੋ ਗੁਰੂ ਅੰਗਦ ਦੇਵ ਜੀ ਦੇ ਸ਼ਬਦਾਂ ਵਿੱਚ ਮਹੱਲਾ ਦੂਜਾ ਦੂਸਰੇ ਪਾਤਸ਼ਾਹ ਇਹ ਸਲੋਕ ਉਚਾਰਨ ਕਰਦੇ ਹਨ ਜੀ
ਜਿਸ ਪਿਆਰੇ
ਸਿਓ ਨੇਹੋ ਜਿਸ ਪਿਆਰੇ ਗੁਰੂ ਨਾਨਕ ਦੇਵ ਜੀ ਦੇ ਨਾਲ ਸਾਡਾ ਨੇਹ ਸੀ ਪ੍ਰੇਮ ਸੀ ਪਿਆਰ ਸੀ
ਤਿਸ ਆਗੇ ਮਰ ਚੱਲੀ
ਤਿਸ ਗੁਰੂ ਪਰਮੇਸ਼ਵਰ ਦੇ ਸਰੀਰ ਤਿਆਗਣ ਤੋਂ ਅੱਗੋਂ ਪਹਿਲਾਂ ਹੀ ਮਰ ਕੇ ਸਰੀਰ ਸਮਾਪਤ ਕਰਕੇ ਐਸ ਦੁਨੀਆਂ ਤੋਂ ਚਲੇ ਜਾਂਦੇ ਚਲੇ ਜਾਈਏ ਤੇ ਕਿਤਨਾ ਅੱਛਾ ਰਹੇ ਕੈਸਾ ਹੋਵੇ
ਤ੍ਰਿਗ ਜੀਵਨ ਸੰਸਾਰ
ਹਾਂ ਸਾਰੀ ਪੰਕਤੀ ਪੜ੍ਹਦੇ ਹੋ
ਤਾਕੈ ਪਾਛੈ ਜੀਵਨ
ਤੇਸੇ ਗੁਰੂ ਅੰਗਦ ਦੇਵ ਤੇਸੇ ਗੁਰੂ ਪਰਮੇਸ਼ਵਰ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਰੀਰ ਤਿਆਗਣ ਤੋਂ ਪਿੱਛੋਂ ਜਿਹੜਾ ਜੀਵਨ ਹੈ ਤ੍ਰਿਗ ਜੀਵਨ ਸੰਸਾਰ ਉਹ ਸੰਸਾਰ ਦਾ ਜਿਹੜਾ ਜੀਵਨ ਜੀਣਾ ਹੈ ਤ੍ਰਿਕਾਲ ਯੋਗ ਹੈ ਲਾਂਤ ਯੋਗ ਹੈ ਨਿਕੰਮਾ ਹੈ ਨਿਸ਼ਫਲ ਹੈ ਤ੍ਰਿਜੀਵਨ ਸੰਸਾਰ ਸੰਸਾਰ ਦਾ ਉਹ ਜੀਵਨ ਤ੍ਰਿਕਾਲ ਯੋਗ ਹੈ ਤਾਂ ਕਹਿ ਪਾਤਸ਼ਾਹ ਜੀਵਨ ਤਾਂ ਕਹਿ ਤਿਸ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਰੀਰ ਤਿਆਗੇ ਤੋਂ ਪਿੱਛੋਂ ਉਹਨਾਂ ਤੋਂ ਵਿਛੜ ਕੇ ਜਿਹੜਾ ਜੀਵਨ ਹੈ ਉਹ ਸੰਸਾਰ ਦਾ ਜੀਵਨ ਸੰਸਾਰ ਦੇ ਲੋਕਾਂ ਦਾ ਜੀਵਨ ਤ੍ਰਿਕਾਲ ਯੋਗ ਹੈ ਲਾਂਤ ਯੋਗ ਹੈ ਐਸੇ ਜੀਵਨ ਦੀ ਕੋਈ ਜ਼ਰੂਰਤ ਹੀ ਨਹੀਂ ਐਸੇ ਸਰੀਰ ਦੀ ਐਸੀ ਜ਼ਿੰਦਗੀ ਦੀ ਕੋਈ ਲੋੜ ਨਹੀਂ ਜੋ ਗੁਰੂ ਤੋਂ ਵਿਛੜ ਕੇ ਬਤੀਤ ਹੋਵੇ ਜੋ ਗੁਰੂ ਤੋਂ ਵਿਛੜ ਕੇ ਗੁਰੂ ਦੇ ਯੋਗ ਵਿੱਚ ਬਸਰ ਹੋਵੇ ਉਸ ਜੀਵਨ ਦਾ ਕੋਈ ਲਾਭ ਨਹੀਂ ਕੋਈ ਫਾਇਦਾ ਨਹੀਂ ਹੈ ਜੀ
ਪੌੜੀ
ਇੱਕ ਮਿਸਾਲ ਇਹ ਹੈ ਗੁਰੂ ਦਾ ਆਦਰਸ਼ ਸਿੱਖ ਦਾ ਆਦਰਸ਼ ਗੁਰੂ ਦੇ ਪਿਆਰ ਦਾ ਇੱਕ ਆਦਰਸ਼ ਹੈ ਗੁਰੂ ਨਾਲ ਕਿਤਨਾ ਪਿਆਰ ਹੋਵੇ ਸਿੱਖ ਗੁਰੂ ਦੇ ਵਿਯੋਗ ਵਿੱਚ ਆਪਣੇ ਆਪ ਨੂੰ ਕਾਇਮ ਨਹੀਂ ਰੱਖ ਸਕਦਾ ਪਰ ਨਾਲ ਰਜ਼ਾ ਵਿੱਚ ਰਾਜੀ ਰਹਿਣਾ ਗੁਰੂ ਪਰਮੇਸ਼ਵਰ ਦਾ ਹੁਕਮ ਹੈ ਗ੍ਰਿਫਤਾਰੀ ਤੋਂ ਇੱਕ ਰਾਤ ਪਹਿਲਾਂ ਬੜੀ ਵੱਡੀ ਦਾਵਤ ਵਿੱਚ ਹਜ਼ਰਤ ਈਸਾ ਤੇ ਉਹਨਾਂ ਦੇ ਤਕਰੀਬਨ 13 ਚੇਲੇ ਜਿਹੜੇ ਸਨ ਉਹ ਨਾਲ ਸਨ ਬੜੀ ਵੱਡੀ ਦਾਵਤ ਸੀ ਬੜੀ ਵੱਡੀ ਪਾਰਟੀ ਸੀ ਸ਼ੈਤਾਨੀ ਗੋਰੇ ਪਾਰਟੀਆਂ ਦਿੰਦੇ ਨੇ ਪਰ ਉਹ ਹਜ਼ਰਤ ਈਸਾ ਦੀ ਪਾਰਟੀ ਹੋਰ ਸੀ ਇਹਨਾਂ ਦੀਆਂ ਪਾਰਟੀਆਂ ਹੋਰ ਨੇ ਤੇ ਹੁਣ ਆਪਣੇ ਵੀ ਰੀਸ ਕਰਨ ਲੱਗ ਪਏ ਨੇ ਬੇਨਤੀ ਕਰ ਰਹੇ ਸਾਂ ਗੁਰੂ ਦੇ ਸੇਵਕ ਨੂੰ ਗੁਰੂ ਖੁਸ਼ੀ ਬਖਸ਼ੇ ਤੇ ਉਹ ਗੁਰੂ ਘਰ ਆ ਕੇ ਲੰਗਰ ਦੀ ਸੇਵਾ ਕਰੇ ਕੀਰਤਨ ਕਰਵਾਵੇ ਸ੍ਰੀ ਅਖੰਡ ਪਾਠ ਕਰਵਾਵੇ ਹੱਥੀਂ ਸੰਗਤ ਦੀ ਸੇਵਾ ਕਰੇ ਤਾਂ 13 ਆਦਮੀ ਉਹਨਾਂ ਦੇ 13 ਚੇਲੇ ਨਾਲ ਸਨ ਬੜਾ ਦਾਵਾ ਕਰ ਰਹੇ ਸਨ ਬੜੇ ਪਿਆਰ ਦਾ ਪ੍ਰਗਟਾਓ ਕਰਦੇ ਸਨ ਤੇ ਉਸ ਵਕਤ ਹਜ਼ਰਤ ਈਸਾ ਨੇ ਮੁਸਕਰਾਉਂਦਿਆਂ ਹੋਇਆਂ ਫਰਮਾਇਆ ਕੱਲ ਇਸ ਵੇਲੇ ਤੱਕ ਮੈਂ ਇਕੱਲਾ ਰਹਿ ਜਾਵਾਂਗਾ ਤੇ ਪਤਰਸ ਨੇ ਅੱਗੇ ਹੋ ਕੇ ਆਖਿਆ ਨਹੀਂ ਜੀ ਇਹ ਕਿਵੇਂ ਹੋ ਸਕਦਾ ਤੁਹਾਡੇ ਤੋਂ ਪਹਿਲਾਂ ਜਾਨ ਦੇਵਾਂਗੇ ਤੁਹਾਡੇ ਤੋਂ ਪਹਿਲਾਂ ਕੁਰਬਾਨ ਹੋਵਾਂਗੇ ਇਹ ਆਪ ਕਿਉਂ ਕਹਿ ਰਹੇ ਹੋ ਤੇ ਹਜ਼ਰਤ ਈਸਾ ਨੇ ਮੁਸਕਰਾਉਂਦਿਆਂ ਕਿਹਾ ਸੀ ਸਭ ਤੋਂ ਪਹਿਲਾਂ ਤੂੰ ਹੀ ਮੇਰੇ ਤੋਂ ਇਨਕਾਰ ਕਰਨਾ ਪਤਰਸ ਪਿਆਲਾ ਖੋਲ ਔਰ ਦਿਨ ਚੜ੍ਹਦੇ ਨੂੰ ਸਾਰੇ ਪਕੜੇ ਗਏ ਤੇ ਜਿਵੇਂ ਜਿਵੇਂ ਸਰਕਾਰ ਪੁੱਛੇ ਵੀ ਤੂੰ ਵੀ ਈਸਾ ਦਾ ਪੈਰੋਕਾਰ ਹੈ ਤੂੰ ਵੀ ਈਸਾ ਦਾ ਪੈਰੋਕਾਰ ਹੈ ਤੁਸੀਂ ਈਸਾ ਦਾ ਪੈਰੋਕਾਰ ਹੈ। ਤਾਂ ਉਸ ਵੇਲੇ ਸਾਰੇ ਇਨਕਾਰ ਕਰ ਗਏ, ਰਹਿ ਗਏ ਹਜ਼ਰਤ ਈਸਾ ਇਕੱਲੇ ਪਿਆਲਾ ਖੋਸੀ। ਗੁਰੂ ਦੀ ਤਾਂ ਗੱਲ ਹੀ ਛੱਡ ਦਿਓ, 84 ਵਿੱਚ ਜਿਹੜੇ ਲੋਕ ਗ੍ਰਿਫਤਾਰ ਕੀਤੇ ਗਏ ਸਨ ਉਹ ਵੀ ਕੁਝ ਆਦਮੀਆਂ ਤੋਂ ਪੁੱਛਦੇ ਸਨ, ਇਹ ਪਿੰਡਰਾਂ ਵਾਲਿਆਂ ਦਾ ਵਿਦਿਆਰਥੀ ਹੈ, ਸ਼ਰਧਾਲੂ ਹੈ ਜਾਂ ਤੁਹਾਡਾ ਮੁਲਾਜ਼ਮ ਹੈ। ਜਿਹਨੂੰ ਉਹ ਆਦਮੀ ਕਹਿ ਦਿੰਦੇ ਸਨ ਜੀ ਇਹ ਸਾਡਾ ਮੁਲਾਜ਼ਮ ਹੈ, ਉਹਨੂੰ ਛੱਡ ਦਿੰਦੇ ਸਨ। ਜਿਹਨੂੰ ਉਹ ਕਹਿੰਦੇ ਸਨ ਜੀ ਇਹ ਪਿੰਡਰਾਂ ਵਾਲਿਆਂ ਦਾ ਹੈ, ਉਹ ਜੋਧਪੁਰ ਪਹੁੰਚਾਇਆ ਜਾਂਦਾ ਸੀ। ਪਰ ਧੰਨ ਉਹ ਜਿਹੜੇ ਸਿਦਕ ਵਿੱਚ ਫਿਰ ਵੀ ਖਰੇ ਉਤਰੇ ਪਿਆਲਾ ਤਾਂ ਬੇਨਤੀ ਕਰ ਰਹੇ ਸਾਂ। ਇਹ ਹੈ ਗੁਰੂ ਦਾ ਜੀਵਨ ਔਰ ਹਜ਼ਰਤ ਈਸਾ ਦਾ ਜੀਵਨ, ਤੇ ਫਿਰ ਇੱਕ ਸਾਧਕ ਦਾ ਜੀਵਨ ਤੇ ਸੁਨੇਹ ਵਾਲਿਆਂ ਦਾ ਵੀ ਜ਼ਿਕਰ ਕਰ ਦਿੱਤਾ ਹੈ। ਅੱਗੇ
ਪੌੜੀ
ਹੁਣ ਗੁਰੂ ਰਾਮਦਾਸ ਜੀ ਦੀ ਪੌੜੀ ਹੈ, ਇੱਕ ਛੰਦ ਦਾ ਨਾਮ ਵਰਣਨ ਕਰ ਜੀ।
ਤੁਦੇ ਆਪੇ ਧਰਤੀ ਸਾਜੀ ਹੈ,
ਹੇ ਅਕਾਲ ਪੁਰਖ ਵਾਹਿਗੁਰੂ ਤੂੰ ਆਪ ਹੀ ਧਰਤੀ ਦੀ ਸਾਜਨਾ ਕੀਤੀ ਹੈ ਜੀ।
ਚੰਦ ਸੂਰਜ ਦੋਏ ਦੀਵੇ,
ਇਸ ਧਰਤੀ ਦੇ ਉੱਪਰ ਰੋਸ਼ਨੀ ਕਰਨ ਵਾਸਤੇ ਚੰਦ ਤੇ ਸੂਰਜ ਦੋ ਤੂੰ ਦੀਵੇ ਆਪ ਹੀ ਬਾਲ ਦਿੱਤੇ ਨੇ, ਜਗਾ ਦਿੱਤੇ ਹਨ। ਸੰਤ ਮਹਾਰਾਜ ਪੰਥ ਰਤਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਟਕਸਾਲ ਦਾ ਪਰੰਪਰਾਏ ਕਰਤ ਇਸ ਤਰ੍ਹਾਂ ਵੀ ਕਰਦੇ ਸਨ। ਹੇ ਅਕਾਲ ਪੁਰਖ ਵਾਹਿਗੁਰੂ ਤੁਸਾਂ ਇਹ ਧਰਤੀ ਮਨੁੱਖ ਦਾ ਸਰੀਰ ਆਪ ਹੀ ਸਾਜਣਾ ਕੀਤਾ ਹੈ, ਤੇ ਚੰਦ ਸੂਰਜ ਦੋਏ ਦੀਵੇ, ਦੋ ਦੀਵੇ ਚੰਦ ਸੂਰਜ ਖੱਬੀ ਤੇ ਸੱਜੀ ਅੱਖ ਇਹਦਾ ਪਿੰਗਲਾ ਸਰੀਰ ਕਹਿੰਦੇ ਨੇ ਸੱਜੀ ਤੇ ਖੱਬੀ ਅੱਖ ਦੋ ਦੀਵੇ ਤੁਸਾਂ ਲਗਾ ਦੇਣਾ ਕੀਤੇ ਨੇ। ਇਹ ਵੀ ਭਾਵ ਆਪ ਬਿਆਨ ਕਰਦੇ ਸਨ, ਹੇ ਅਕਾਲ ਪੁਰਖ ਵਾਹਿਗੁਰੂ ਆਪੇ ਤੁਸਾਂ ਬੁੱਧੀ ਰੂਪ ਗੁਰਮੁਖਾਂ ਦੀ ਧਰਤੀ ਸੁਭ ਗੁਣਾਂ ਵਾਲੀ ਸਾਜ ਦਿੱਤੀ ਹੈ। ਚੰਦ ਸੂਰਜ ਵੈਰਾਗ ਤੇ ਵਿਵੇਕ ਪਰੋਕਸ਼ ਤੇ ਅਪਰੋਕਸ਼ ਗਿਆਨ ਦੇ ਤੁਸਾਂ ਦੋ ਦੀਵੇ ਜਲਾ ਦੇਣਾ ਕੀਤੇ ਨੇ, ਪਰੋਕਸ਼ ਤੇ ਅਪਰੋਕਸ਼ ਗਿਆਨ ਬਖਸ਼ ਦੇਣਾ ਕੀਤਾ। ਇਹੋ ਹੀ ਉਹਨਾਂ ਦੀ ਵਿਸ਼ੇਸ਼ਤਾ ਤੇ ਮਹਾਨਤਾ ਹੁੰਦੀ ਸੀ। ਹਰ ਭਾਵ ਨੂੰ ਅਧਿਆਤਮਕ ਤੇ ਅੰਤਰੀ ਭਾਵ ਦੁਆਰਾ ਪ੍ਰਗਟ ਕਰਨਾ ਜੀ ਆ। ਪੜੋ,
ਦਸ ਚਾਰ ਹੱਠ ਤੁਦ ਸਾਜਿਆ,
ਚੌਦਾਂ ਦਸ ਤੇ ਚਾਰ ਕਿਤਨੇ ਹੋ ਗਏ, ਚੌਦਾਂ ਲੋਕ ਹੀ ਵਾਹਿਗੁਰੂ ਤੁਸਾਂ ਹੱਠ ਸਾਜਣਾ ਕੀਤੇ ਬਣਾਉਣਾ ਕੀਤੇ ਹਨ।
ਵਪਾਰ ਕਰੀ,
ਉਹਦੇ ਵਿੱਚ ਜਿਤਨੇ ਵੀ ਜੀਵ ਨੇ ਵਪਾਰ ਕਰੀ ਜਾ ਰਹੇ ਨੇ, ਕਰਮਾਂ ਤੇ ਧਰਮਾਂ ਦਾ ਲੈਣਾ ਦੇਣਾ, ਪੁੰਨਾਂ ਤੇ ਪਾਪਾਂ ਦਾ, ਚੰਗਿਆਈਆਂ ਤੇ ਬੁਰਿਆਈਆਂ ਦਾ, ਸ਼ੁਭ ਤੇ ਅਸ਼ੁਭ ਕਰਮਾਂ ਦਾ ਜੀਵ ਵਪਾਰ ਕਰੀਵੇ ਕਰਦੇ ਨੇ, ਵਪਾਰ ਕਰਦੇ ਹਨ ਜੀ।
ਇੱਕ ਨਾ ਨੂੰ ਹਰ ਲਾਭ ਦੇ,
ਹੇ ਹਰੀ ਅਕਾਲ ਪੁਰਖ ਵਾਹਿਗੁਰੂ ਇੱਕ ਨਾ ਨੂੰ ਤਾਂ ਤੂੰ ਲਾਭ ਦੇ ਦਿੰਦਾ। ਇੱਕ ਸਫਲ ਵਪਾਰੀ ਹੁੰਦੇ ਨੇ ਜਿਹਨਾਂ ਨੂੰ ਮੁਨਾਫਾ ਹੀ ਮੁਨਾਫਾ ਚੱਲਦਾ, ਜਿਹਨਾਂ ਦਾ ਨਾਮ ਹੀ ਨਾਮ ਚੱਲਦਾ ਹੈ, ਮਾਲ ਦੂਸਰਿਆਂ ਤੋਂ ਤਿਆਰ ਕਰਵਾਉਂਦੇ ਨੇ ਤੇ ਉਹ ਮੋਹਰ ਆਪਣੀ ਲਗਾ ਦਿੰਦੇ ਨੇ, ਮਗਰ ਫਿਰ ਵੀ ਧੜਾ ਧੜ ਵਿਕੀ ਜਾਂਦਾ ਹੈ, ਪਿਆਲਾ ਖੋਲਦਾ। ਕਹਿੰਦੇ ਨੇ ਇਹ ਹਿਸਾਬ ਕਿਤਾਬ ਦਾ। ਦਿੱਲੀ ਦਾ ਇੱਕ ਵਪਾਰੀ ਕਹਿਣ ਲੱਗਾ ਜੀ ਮੈਂ ਮਾਲ ਇੰਗਲੈਂਡ ਸਪਲਾਈ ਕਰਦਾ ਹਾਂ। ਮੈਂ ਕਿਹਾ ਹੱਦ ਹੋ ਗਈ, ਤੁਸੀਂ ਵੀ ਇੱਥੋਂ ਮਾਲ ਬਣਾ ਕੇ? ਕਹਿਣ ਲੱਗੇ ਜੀ ਬਸ ਇੱਥੋਂ ਮਾਲ ਬਣਾ ਕੇ ਉੱਥੇ ਭੇਜਦਾ ਹਾਂ, ਉੱਥੋਂ ਮੋਹਰ ਲੱਗਦੀ ਹੈ ਤੇ ਫਿਰ ਅਰਬ ਦੇ ਮੁਲਕਾਂ ਵਿੱਚ ਜਾ ਕੇ ਵਿਕਦੀ ਹੈ, ਸਮਾਨ ਮੈਂ ਇੱਥੋਂ ਹੀ ਬਣਾਉਂਦਾ ਹਾਂ। ਤੋ ਬਈ ਕਈਆਂ ਦੀਆਂ ਮੋਹਰਾਂ, ਕਈਆਂ ਦਾ ਨਾਮ ਹੀ ਚੱਲਦਾ ਹੈ। ਇੱਕ ਨਾ ਨੂੰ ਹਰ ਲਾਭ ਦੇ, ਇੱਕ ਨਾ ਗੁਰਮੁਖਾਂ ਗੁਰਸਿੱਖਾਂ ਪ੍ਰਭੂ ਦੇ ਪਿਆਰਿਆਂ ਨੂੰ ਹੇ ਹਰੀ ਅਕਾਲ ਪੁਰਖ ਵਾਹਿਗੁਰੂ ਤੂੰ ਲਾਭ ਬਖਸ਼ਦਾ ਹੈ, ਦੈਵੀ ਗੁਣਾਂ ਦਾ, ਸੇਵਾ ਤੇ ਸਿਮਰਨ ਦਾ, ਪਰਉਪਕਾਰਤਾ ਦਾ ਜੀ।
ਜੋ ਗੁਰਮੁਖ ਥੀਵੇ,
ਜਿਹੜੇ ਗੁਰਮੁਖ ਥੀਵੇ ਹੋ ਗਏ, ਜੋ ਗੁਰਮੁਖ ਥੀਵੇ ਹੋ ਗਏ, ਪਹਿਲਾਂ ਖੋਲ ਸ੍ਰੀ ਆ ਬੱਚੇ ਆਉਂਦੇ ਨੇ ਪੜ੍ਹਨ ਵਾਸਤੇ, ਬੜੀ ਚੰਗੀ ਗੱਲ ਹੈ, ਪਰ ਉਹਨਾਂ ਦੇ ਪਿਤਾ ਵੀ ਇਹ ਸੋਚਣ ਵੀ ਪਹਿਲਾਂ ਉਹ ਸਿਰ ਤੇ ਕੇਸ ਰੱਖਣ, ਦਾੜਾ ਰੱਖਣ, ਫਿਰ ਦੇਖੋ ਗੱਲ ਬਣਦੀ ਹੈ ਕਿ ਨਹੀਂ ਬਣਦੀ। ਮਗਰ ਇਹ ਜ਼ਰੂਰ ਚਾਹੁੰਦੇ ਨੇ ਕਿ ਬੇਰੀ ਜਿਹੜੀਏ ਭਾਵੇਂ ਕਾਠੀ ਹੋਏ ਪਰ ਜਿਹੜੇ ਬੇਰ ਨੇ ਉਹ ਮੋਟੇ ਹੋ ਜਾਣ, ਪਿਆਲਾ ਖੋਲ ਉਹ ਰਾਹ ਬੇਰ ਹੋਣ ਵੀ ਅਸੀਂ ਇਵੇਂ ਹੀ ਰਹੀਏ, ਅਸੀਂ ਇਸੇ ਤਰੀਕੇ ਨਾਲ ਹੀ ਰਹੀਏ। ਭਾਈ ਸਾਹਿਬ ਦਿੱਤਾ ਮੱਲ, ਜਿਹੜਾ ਬੱਚਾ ਹੋਵੇ ਉਹ ਗੁਜ਼ਰ ਜਾਵੇ। ਲਾਲਪੁਰ ਦੇ ਇਲਾਕੇ ਦੇ ਸਨ ਪੁਰਾਣੇ ਮਹਾਂਪੁਰਸ਼ਾਂ ਵੱਡਿਆਂ ਦੇ ਪੁਰਾਣੇ ਸੇਵਕ। ਅੱਜ ਕੱਲ੍ਹ ਹਿੰਦੁਸਤਾਨ ਵਿੱਚੋਂ ਕੱਪੜੇ ਦੇ ਕਾਰੋਬਾਰ ਵਿੱਚ ਸਭ ਤੋਂ ਵੱਡਾ ਕਾਰੋਬਾਰੀ ਹੈ ਇਹ ਪਰਿਵਾਰ, ਇਹਨਾਂ ਦਾ ਆਧਾਰ। ਮਹਾਂਪੁਰਸ਼ਾਂ ਨੂੰ ਅਰਜ਼ ਕੀਤੀ ਤੇ ਬੜੇ ਪਿਆਰ ਨਾਲ ਕਹਿਣ ਲੱਗੇ, ਗੁਰੂ ਕਾ ਅੰਮ੍ਰਿਤ ਪਾਨ ਕਰੋ, ਕੇਸ ਰੱਖੋ। ਜਿਹੜਾ ਬੱਚਾ ਹੁਣ ਗੁਰੂ ਮਹਾਰਾਜ ਬਖਸ਼ੇ, ਗੁਰੂ ਅੱਗੇ ਕਰੋ ਅਰਦਾਸ, ਗੁਰੂ ਦੇ ਕੇਸ ਰਖਾਵਾਂਗੇ, ਗੁਰੂ ਬਰਕਤ ਬਖਸ਼ਣਗੇ। ਭਾਈ ਸਾਹਿਬ ਦਿੱਤਾ ਮਲ ਜੀ ਕਹਿਣ ਲੱਗੇ, ਦਾਸ ਨੂੰ ਤਾਂ ਐਵੇਂ ਬਖਸ਼ੋ, ਪਰ ਜਿਹੜਾ ਬੱਚਾ ਬਖਸ਼ੋਗੇ? ਪ੍ਰਣ ਕਰਦੇ ਹਾਂ, ਬੱਚੀ ਹੋਵੇ ਬੱਚਾ ਹੋਵੇ ਗੁਰੂ ਕਾ ਸਿੱਖ, ਤਾਂ ਫਿਰ ਬੱਚਾ ਹੋਇਆ ਸਰਦਾਰ ਦਇਆ ਸਿੰਘ ਵੱਡਾ ਬੇਟਾ, ਅਰਦਾਸ ਕਰਵਾ ਦਿੱਤੀ। ਚੜ੍ਹਦੀ ਕਲਾ ਦਾ ਸਿੰਘ ਫਿਰ ਅੰਮ੍ਰਿਤਧਾਰੀ, ਪੰਜ ਪੁੱਤਰ ਇੱਕ ਧੀ, ਔਰ ਅੱਜ ਨਾਮ ਹੈ ਉਹਨਾਂ ਦਾ ਸਿੱਖ ਸਮਾਜ ਵਿੱਚ, ਕੱਪੜੇ ਦੇ ਕਾਰੋਬਾਰ ਵਿੱਚ ਵੀ, ਨਾਲ ਸੇਵਾ ਦੇ ਭਾਵ ਵਿੱਚ ਵੀ। ਜੋ ਗੁਰਮੁਖੀ ਵੇ, ਪਰ ਅਸੀਂ ਚਾਹੁੰਦੇ ਹਾਂ ਸਾਡੇ ਬੱਚੇ ਸਾਡੀਆਂ ਬੱਚੀਆਂ ਗੁਰਮੁਖੀ ਵੀ ਪੜ੍ਹਨ, ਸਿਕੇਸ਼ ਵੀ ਰੱਖਣ, ਪਰ ਅਸੀਂ ਜੋ ਚਾਹੇ ਵਰਜੀ ਕਰਦੇ ਰਹੀਏ। ਇਸੇ ਬੱਚੇ ਫਿਰ ਕਹਿੰਦੇ ਨੇ, ਸਵਾਲ ਕਰਦੇ ਨੇ, ਤੁਸੀਂ ਕਿਉਂ ਨਹੀਂ ਕੇਸ ਰੱਖਦੇ, ਸਾਨੂੰ ਕਿਉਂ ਕਹਿੰਦੇ ਹੋ? ਤਾਂ ਸਤਿਗੁਰੂ ਕਹਿੰਦੇ ਨੇ, ਜੋ ਗੁਰਮੁਖੀ ਵੇ, ਜੋ ਗੁਰਮੁਖੀ ਵੇ ਹੋ ਗਏ, ਉਹਨਾਂ ਇਤਨਾ ਗੁਰਮੁਖਾਂ ਪਿਆਰਿਆਂ ਨੂੰ ਹੇ ਹਰੀ ਤੂੰ ਲਾਭ ਦੀ ਦਾਤ ਬਖਸ਼ਿਸ਼ ਕਰਦਾ। ਹਾਂਜੀ,
ਤਿੰਨ ਜਮ ਕਾਲ ਨਾ
ਵਿਆਪ, ਇਹਨਾਂ ਨੂੰ ਜਮ ਦੋ ਤੇ ਕਾਲ ਵਿਆਪਦਾ ਨਹੀਂ, ਨੇੜੇ ਨਹੀਂ ਛੂਹਦਾ ਕਾਲ ਮੌਤ। ਕਾਲ ਅਤੇ ਜਮ ਦੂਤ ਜਿਨ
ਜਿਨ ਸੱਚੇ ਅੰਮ੍ਰਿਤ,
ਜਿਨ੍ਹਾਂ ਨੇ ਸੱਚੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਸੱਚੇ ਨਾਮ ਦਾ ਅੰਮ੍ਰਿਤ ਪੀਵੇ ਪੀਣਾ ਕੀਤਾ, ਉਹ ਮੌਤ ਤੋਂ ਕਾਲ ਤੋਂ ਰਹਿਤ ਹੋ ਗਏ। ਉਹ ਆਪ ਗੁਰਮੁਖ ਸਿੱਖ ਆਪਣੇ ਸਾਰੇ ਪਰਿਵਾਰ ਦੇ ਨਾਲ ਛੁੱਟ ਗਏ ਬੰਧਨਾਂ ਤੋਂ, ਕੋਈ ਬੰਧਨ ਨਾ ਰਿਹਾ।
ਤਿੰਨ ਪਿੱਛੇ ਸਭ ਜਗਤ ਛੁਟੀਵੇ,
ਤੇ ਇਹਨਾਂ ਗੁਰਮੁਖਾਂ ਦੇ ਦੀ ਘਾਲਣਾ ਕਮਾਈ ਦੇ, ਤਿੰਨਾਂ ਦੇ ਪਿੱਛੇ ਸਾਰਾ ਜਗਤ ਨੂੰ ਛੁਟੀਵੇ ਛੁੱਟ ਗਿਆ, ਸਾਰੇ ਜਗਤ ਨੂੰ ਛੁਟਕਾਰਾ ਦਵਾਇਆ ਗੁਰਮੁਖਾਂ ਨੂੰ। ਗੁਰਮੁਖ ਦਾ ਗੁਰੂ ਤੇ ਬੰਦੀ ਛੋੜ ਹੈ, ਪਰ ਗੁਰੂ ਨੇ ਗੁਰਮੁਖ ਨੂੰ ਵੀ ਬੰਦੀ ਛੋੜ ਬਣਾ ਦਿੱਤਾ, ਗੁਰਮੁਖ ਬੰਦੀ ਛੋੜ ਹੈ, ਕਿਉਂਕਿ ਇਹਨਾਂ ਦੇ ਗੁਰਮੁਖਾਂ ਗੁਰਸਿੱਖਾਂ ਦੇ ਪਿੱਛੇ ਹੋਰ ਸਾਰਾ ਜਗਤ ਵੀ ਛੁੱਟੀਵੇ ਛੁੱਟ ਜਾਂਦਾ ਹੈ, ਕਾਲ ਤੋਂ ਮੌਤ ਤੋਂ ਰਹਿਤ ਹੋ ਕੇ ਅਮਰ ਬਦਲੀ ਪ੍ਰਾਪਤ ਕਰਦਾ ਹੈ। ਇਉਂ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਰਾਮਦਾਸ ਜੀ ਦੀ ਪਾਵਨ ਪੁੱਤਰ ਬਾਣੀ ਨਾ ਦਾਸ ਹੀ ਰਲ ਮਿਲ ਵਿਚਾਰ ਕੀਤਾ ਹੈ, ਸਮੇਂ ਨਾਲ ਆਇਆ ਕਰੋ, ਹੋਰ ਉਹਨਾਂ ਨੂੰ ਪ੍ਰੇਰਨਾ ਦਿਆ ਕਰੋ। ਇਹ ਦੁਰਲਭ ਸਮਾਂ ਹੈ, ਸਤਿਗੁਰ ਨੇ ਆਪ ਨੂੰ ਬਖਸ਼ਿਆ, ਪਿਆਰਿਆਂ ਨੇ ਯਤਨ ਕੀਤਾ ਹੈ, ਲਗਾਤਾਰ ਲੜੀਵਾਰ ਕਥਾ ਦੀ। ਕੱਲ ਪਰਸੋਂ ਭਾਈ ਕੁਲਵਿੰਦਰ ਸਿੰਘ ਲੈਣ ਆਏ ਹੋਏ ਨੇ ਦੂਸਰੇ ਗੁਰਦੁਆਰੇ ਜਾਣੇ, ਕਹਿਣ ਲੱਗੇ ਜੀ ਉੱਥੇ ਕਰ ਦਿਓ ਕਥਾ, ਇੱਥੇ ਵੀ ਕਰੋ। ਮੈਂ ਕਿਹਾ ਜ਼ਰੂਰ, ਜੋ ਬਖਸ਼ਿਸ਼ ਹੈ ਸਤਿਗੁਰੂ ਦੀ ਮਹਾਂਪੁਰਸ਼ਾਂ ਦੀ, ਪਰ ਨਾਲ ਪਾਠ ਕਰਨ ਲਈ। ਉੱਥੇ ਵੀ ਕੱਲ ਇਹੋ ਜਿਹੇ ਕੰਮ ਹੋਇਆ, ਉੱਥੇ ਵੀ ਜਿਵੇਂ ਤੁਸੀਂ ਨਹੀਂ ਆਉਂਦੇ ਸੀ, ਉੱਥੇ ਵੀ ਕੋਈ ਪਾਠ ਕਰਨ ਲਈ ਨਾਲ ਨਾ ਬੈਠੇ, ਜਾਂ ਨਾ ਮੈਂ ਕਿਹਾ ਇਹੋ ਹੀ ਗੱਲ ਹੁੰਦੀ। ਸ਼ੀਸ਼ਗੰਜ ਕਥਾ ਸੀ, ਹਰ ਗ੍ਰੰਥੀ ਸਾਹਿਬ ਪਾਠ ਕਰ ਰਹੇ ਸਨ, ਉਹਨਾਂ ਨੇ ਆਪਣੇ ਖਿਆਲ ਨਾਲ ਪਾਠ ਕੀਤਾ, ਉਹਦੇ ਵਿੱਚ ਕੁਝ ਉਹ ਲਾਗ ਮਾਤਰ ਛੱਡ ਗਏ ਸਨ, ਦਾਸ ਨੇ ਪੜ੍ਹ ਦਿੱਤੀ। ਅਗਲੇ ਦਿਨ ਉਹ ਕਹਿਣ ਲੱਗੇ, ਅੱਜ ਮੈਂ ਤੁਹਾਡੇ ਨਾਲ ਪਾਠ ਕਰਨੀ ਬੈਠਣਾ, ਤਾਂ ਭਾਈ ਜੇ ਭੁੱਲ ਨਹੀਂ ਕਰਾਂਗੇ ਤਾਂ ਫਿਰ ਸਾਨੂੰ ਮਤ ਕਿਵੇਂ ਆਵੇ? ਦਾਸ ਤਾਂ ਆਪ ਨਾਲੋਂ ਜ਼ਿਆਦਾ ਭੁੱਲਾਂ ਕਰਦਾ ਹੈ, ਪਰ ਜੇ ਪੜ੍ਹਾਂਗੇ ਸਮਝਾਂਗੇ ਤਾਂ ਬਖਸ਼ਿਸ਼ ਪ੍ਰਾਪਤ ਹੋਵੇਗੀ। ਇਸ ਲਈ ਆਪ ਵੀ ਆਓ, ਹੋਰਨਾਂ ਨੂੰ ਵੀ ਪ੍ਰੇਰਨਾ ਦਿਓ, ਤਾਂ ਗੁਰੂ ਕਿਰਪਾ ਕਰੇ, ਬਖਸ਼ਿਸ਼ ਕਰੇ। ਅੱਜ ਉਹ ਪ੍ਰੇਮੀ ਨਹੀਂ ਆਏ ਜਿਨ੍ਹਾਂ ਨੂੰ ਗੁਰੂ ਦਾ ਸੱਦਾ ਨਹੀਂ ਪ੍ਰਵਾਨ ਕੀਤਾ, ਤੇ ਉਹ ਆਏ ਨੀ ਜਿਨ੍ਹਾਂ ਨੇ ਗੁਰੂ ਦੇ ਸੱਦੇ ਨੂੰ ਬਾਕੀਆਂ ਦੇ ਸੱਦੇ ਨਾਲੋਂ ਮਹਾਨਤਾ ਦਿੱਤੀ ਹੈ। ਇਸ ਲਈ ਜਦੋਂ ਕਿਸੇ ਦਾ ਸੱਦਾ ਨਹੀਂ ਹੁੰਦਾ ਉਦੋਂ ਕੁਝ ਲੋਕ ਘੱਟ ਹੋ ਜਾਂਦੇ ਨੇ, ਕਿਉਂਕਿ ਉਹ ਸਮਝਦੇ ਨੇ ਲੋਕਾਂ ਦਾ ਸੱਦਾ, ਲੋਕਾਂ ਦਾ ਨਿਮੰਤਰਣ, ਦੂਸਰਿਆਂ ਦੀ ਇਨਵੀਟੇਸ਼ਨ ਜਿਹੜੀ ਹੈ ਉਹ ਕੁਝ ਗੁਰੂ ਨਾਲੋਂ ਸ਼ਾਇਦ, ਅਸੀਂ ਤਾਂ ਨਹੀਂ ਕਹਾਂਗੇ ਭਾਈ ਨਹੀਂ। ਰੋਜ਼ ਆਓ, ਗੁਰੂ ਰੋਜ਼ ਸੱਦੇ ਨੇ, ਛਿਮ ਛਿਮ ਸੱਦੇ ਨੇ। ਹਰ ਮਾਂ ਚਾਹੁੰਦੀ ਹੈ ਉਹਦਾ ਪੁੱਤਰ ਉਹਦੀਆਂ ਅੱਖਾਂ ਦੇ ਸਾਹਮਣੇ ਹੋਵੇ, सतगुरु भी चाचा हुंदा है मेरा सिख है मेरिया नजरां विच रहे, सिख गुरु की नजर विच रहेगा तो वह बचाव होएगा, सफलता मिलेगी उन्हें अपने जीवन की जो देखी मैं बख्शिश करनी। अगला विचार कल विचारांगे। वाहिगुरु जी का खालसा वाहिगुरु जी की फतह।